ਜਾਣ ਦਿਓ ਸਾਡੇ ਬਾਰੇ। ਫਿਰ ਦੱਸਣ ਲੱਗੇ ਹਨ ਕਿ ਸਾਡੇ ਜੋ ਗੁਰੂ ਹਨ ਕਿਲ ਸੈਨ, ਉਨ੍ਹਾਂ ਨੇ ਆਪ ਜੀ ਬਾਰੇ ਦੱਸਿਆ ਸੀ ਕਿ ਕਲਯੁਗ ਦੇ ਵਿਚ ਨਾਮ ਦਾ ਪ੍ਰਤਾਪ ਕਰਨ ਵਾਸਤੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਆਪ ਸਰੂਪ ਧਾਰਨ ਕਰਨਾ ਨਾਨਕ ਰੂਪ। ਇਸ ਤਰੀਕੇ ਦੇ ਨਾਲ ਉਨ੍ਹਾਂ ਦੇ ਪਾਸ ਸੁਣਿਆ ਕਿ ਰਿਸ਼ੀ ਜੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਵਾਪਸ ਆਸ਼ਰਮ ਦੇ ਵਿਚ ਪਹੁੰਚੇ। ਆਸ਼ਰਮ ਦੇ ਵਿਚ ਜਾ ਕਰਕੇ ਸਮੂਹ ਸਭ ਰਿਸ਼ੀਆਂ ਨੂੰ ਦੱਸਿਆ ਜਿਨ੍ਹਾਂ ਦੇ ਵਿਚ ਚੈਨ ਜੀ ਵੀ ਬੈਠੇ ਨੇ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੇ ਹੀ ਮਿਲਣ ਵਾਸਤੇ ਜਿਸ ਤਰੀਕੇ ਦੇ ਨਾਲ ਆਏ ਨੇ, ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰਿਤ ਦਾਸ ਦੀ ਕਥਾ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਚਲ ਸਮੀਪ ਆਏ ਜਬੈ ਉਠਤ ਪਈ ਗਤ ਦਾਏ। ਤੇ ਗੁਰਮੁਖੋ, ਜਿਸ ਵੇਲੇ ਹੁਣ ਸਾਰੇ ਹੀ ਰਿਸ਼ੀ ਜਿਹੜੇ ਨਾ ਚੱਲ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ, ਤੇ ਗਤ ਦਾਏ ਮੁਕਤੀ ਦਾ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਉੱਠ ਕਰਕੇ ਸਾਰੇ ਰਿਸ਼ੀਆਂ ਦਾ ਸਤਿਕਾਰ ਕੀਤਾ ਹੈ।
ਤਬ ਹਨ ਕੋ ਬੰਦਨ ਕਰੀ ਜੋ ਰਾਘਵਰ ਰਿਖਰਾਏ।
ਤੇ ਗੁਰਮੁਖੋ, ਇਸੇ ਤਰੀਕੇ ਦੇ ਨਾਲ ਸਾਰਿਆਂ ਨੂੰ ਹੀ ਨਮਸਕਾਰ ਕੀਤੀ। ਸਾਰੇ ਰਿਸ਼ੀਆਂ ਨੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤਾ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਰਿਸ਼ੀਆਂ ਨੂੰ ਨਮਸਕਾਰ ਕੀਤੀ ਹੈ।
ਚੌਪਈ ਮਿਲੇ ਹਰਕ ਕਰ ਸਭ ਹੀ ਗੁਰ ਤੋਂ।
ਤੇ ਉਸ ਵੇਲੇ ਸਾਰੇ ਹੀ ਖੁਸ਼ ਹੋ ਕਰਕੇ, ਜਿੰਨੇ ਰਿਸ਼ੀ ਸਨ ਤਾਂ ਸਾਰੇ ਰਿਸ਼ੀ ਖੁਸ਼ ਹੋ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲੇ ਹਨ।
ਦਸ ਬਿਲੂ ਕਹਿ ਹਿਤ ਕਰ ਉਰ ਤੋਂ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ, ਬੜੇ ਹਿੱਤ ਲਾ ਕਰਕੇ, ਪ੍ਰੇਮ ਲਾ ਕਰਕੇ, ਬੜੇ ਸਹਿਤ ਪ੍ਰੇਮ ਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ।
ਅਨਕ ਵਿਵਨ ਕੀ ਉਸਤਤ ਕੀਨੇ।
ਅਨੇਕਾਂ ਪ੍ਰਕਾਰ ਦੀ ਹੁਣ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਕਰਨ ਲੱਗੇ ਨੇ।
ਚਰਨ ਕਵਲ ਰਸ ਮਹਿ ਮਤ ਭੀਨੇ।
ਤੇ ਗੁਰਮੁਖੋ, ਜਿਨ੍ਹਾਂ ਰਿਸ਼ੀਆਂ ਦੀ ਜਿਹੜੀ ਮਤ ਹੈ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿਚ ਭਿੱਜੀ ਹੋਈ ਹੈ।
ਤ੍ਰਾਂਕਾਰ ਤੁਮ ਬਣੇ ਆਕਾਰ।
ਤੇ ਉਸ ਵੇਲੇ ਰਿਸ਼ੀਆਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਸ ਪ੍ਰਕਾਰ ਉਸਤ ਕੀਤੀ, ਸੱਚੇ ਪਾਤਸ਼ਾਹ ਮਾਲਕ ਵਾਹਿਗੁਰੂ ਆਪ ਜੀ ਨਿਰੰਕਾਰ ਦਾ ਆਕਾਰ ਬਣੇ, ਆਪ ਜੀ ਨੇ ਸਰੂਪ ਧਾਰਨ ਕੀਤਾ ਹੈ।
ਉਹ ਨਰ ਤਾਰੋ ਗਈ।
ਤੇ ਆਪ ਜੀ ਇਸ ਸੰਸਾਰ ਦੇ ਉੱਤੇ ਬਹੁਤ ਜ਼ਿਆਦਾ ਮਨੁੱਖਾਂ ਨੂੰ ਉਤਾਰੋ ਕੇ, ਭਾਵ ਕੇ ਅਨੇਕਾਂ ਬੇਅੰਤ ਜੀਵ ਆਪ ਜੀ ਦੇ ਦਰਸ਼ਨ ਕਰਕੇ, ਆਪ ਜੀ ਦੇ ਨਾਮ ਨੂੰ ਜਪ ਕਰਕੇ ਸੰਸਾਰ ਤੋਂ ਤਰ ਜਾਣਾ ਕਰਨਗੇ।
ਇਹ ਸਥਾਨ ਨਿਜ ਸੇਵਕ ਜਾਣੇ।
ਤੇ ਇਸ ਤਰੀਕੇ ਦੇ ਨਾਲ ਕਿਸ ਸਥਾਨ, ਇਸ ਸਥਾਨ ਦੇ ਉੱਤੇ ਆਪਣੇ ਸੇਵਕ ਜਾਣ ਕਰਕੇ, ਭਾਵ ਜਿਸ ਤਰ੍ਹਾਂ ਆਪ ਜੀ ਨੇ ਆਪਣੇ ਸੇਵਕ ਸਾਨੂੰ ਜਾਣ ਕਰਕੇ ਨਾ ਇਸ ਅਸਥਾਨ ਦੇ ਉੱਤੇ ਆਣ ਕਰਕੇ ਇਹ ਸੱਚੇ ਪਾਤਸ਼ਾਹ ਆਪ ਜੀ ਨੇ ਦਰਸ਼ਨ ਦਿੱਤੇ ਹਨ।
ਆਏ ਦਰਸ ਦੀਏ ਦਇਆ ਨਿਧਾਨੇ।
ਤੇ ਆਪ ਜੀ ਨੇ ਆਣ ਕਰਕੇ ਇਹ ਦਇਆ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਸਾਨੂੰ ਦਰਸ਼ਨ ਬਖਸ਼ਣੇ ਕੀਤੇ ਨੇ।
ਪਏ ਕਰਤਾਰਥ ਹਮ ਸਭ ਤਾਬਤੇ।
ਇਹ ਮਾਲਕ, ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਅਸੀਂ ਕਰਤਾਰਥ ਹੋ ਗਏ ਹਾਂ। ਇਹ ਸੱਚੇ ਪਾਤਸ਼ਾਹ, ਸਾਨੂੰ ਕਲਿਆਣ ਪ੍ਰਾਪਤ ਹੋ ਗਈ ਹੈ।
ਦਰਸ ਵੇਲੋ ਕਿਉਂ ਤੁਮਰਾ ਜਾਵਤੇ।
ਤੇ ਮਾਲਕ, ਕਦੋਂ ਤੋਂ ਕਰਤਾਰਥ ਹੋ ਗਏ? ਇਸ ਸਮੇਂ ਤੋਂ ਅਸੀਂ ਆਪ ਜੀ ਦੇ ਦਰਸ਼ਨ ਕਰ ਲਏ ਨੇ। ਜਦੋਂ ਸਾਨੂੰ ਆਪ ਜੀ ਦੇ ਦਰਸ਼ਨ ਪ੍ਰਾਪਤ ਹੋ ਗਏ, ਸਾਨੂੰ ਕਲਿਆਣ ਪ੍ਰਾਪਤ ਹੋ ਗਈ। ਤੇ ਗੁਰਮੁਖੋ, ਵੇਖੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕਿੰਨੇ ਹੀ ਅਨਮੋਲ ਦਰਸ਼ਨ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਿਚ ਕਿੰਨਾ ਹੀ ਫਲ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਜੀਵ ਨੂੰ ਸ੍ਰੇਸ਼ਟ ਕਲਿਆਣ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਦੀਨਾ ਨਾਥ ਦਇਆਲ ਗੁਸਾਈ।
ਇਹ ਦੀਨਾ ਤੇ ਮਾਲਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਸਮੂਹ ਜਗਤ ਤੇ ਕਿਰਪਾ ਕਰਨ ਵਾਲੇ ਗੁਸਾਈ ਮਾਲਕ ਗੁਰੂ ਪਾਤਸ਼ਾਹ ਜੀ।
ਭਗਤ ਬਛਲ ਤੁਮ ਬਿਰਦ ਸਦਾਈ।
ਇਹ ਮਾਲਕ, ਆਪ ਜੀ ਦਾ ਬਿਰਦ ਜਾਣਿਆ ਜਾਂਦਾ। ਕੀ ਬਿਰਦ ਹੈ? ਕਿ ਭਗਤ ਵਸ਼ਲ, ਭਗਤਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਤਾਰਨ ਵਾਲੇ ਹੋ ਤੇ ਭਗਤਾਂ ਦੇ ਵਸੀਕਾਰ ਹੋ, ਇਸ ਕਰਕੇ ਆਪ ਜੀ ਨੂੰ ਭਗਤ ਵਸ਼ਲ ਕਿਹਾ ਜਾਂਦਾ ਹੈ।
ਦੋਹਰਾ ਜਪ ਤਪ ਸੰਜਮ ਆਦਿਕ ਜੋ ਕੀਨੇ ਹਮ ਹਿਤ ਲਾਏ।
ਉਸ ਸਮੇਂ ਫਿਰ ਸਮੂਹ ਰਿਖੀਆਂ ਨੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਮਾਲਕ ਵਾਹਿਗੁਰੂ ਜੀ, ਜਿੰਨੇ ਵੀ ਅਸੀਂ ਜਪ ਅਤੇ ਤਪ ਅਤੇ ਸੰਜਮ ਕੀਤੇ ਨੇ ਹਿੱਤ ਲਾ ਕਰਕੇ, ਪ੍ਰੇਮ ਲਾ ਕਰਕੇ,
ਸਫਲ ਪਏ ਹੈ ਆਜ ਸੂ ਤੁਮਰਾ ਦਰਸ਼ਨ ਪਾਏ।
ਤੇ ਸਾਡੇ ਸਮੂਹ ਜਪ ਤਪ ਸੰਜਮ ਕੀਤੇ ਹੋਏ, ਜਿਹੜੇ ਹਿੱਤ ਲਾ ਕਰਕੇ ਕੀਤੇ ਸਨ, ਪ੍ਰੇਮ ਲਾ ਕਰਕੇ ਕੀਤੇ ਸਨ, ਤੇ ਮਾਲਕ ਆਪ ਜੀ ਦੇ ਦਰਸ਼ਨ ਪ੍ਰਾਪਤ ਹੋ ਗਏ ਤੇ ਸਾਡੇ ਸਾਰੇ ਸਮੂਹ ਕੀਤੇ ਜਪ ਤਪ ਸੰਜਮ ਆਦਿਕ ਸਫਲ ਹੋ ਗਏ ਹਨ।
ਚੌਪਈ ਸ੍ਰੀ ਪ੍ਰਭੂ ਭਨ ਧਨ ਸਤ ਸੰਗਾ।
ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਇਸ ਪ੍ਰਕਾਰ ਇਹਨਾਂ ਸਮੂਹ ਰਿਖੀਆਂ ਦੇ ਤਾਈ ਬਚਨ ਕੀਤੇ ਹੈ, ਭਾਈ ਸਤ ਸੰਗਤ ਧਨ ਹੈ, ਇਸ ਕਰਕੇ ਜਿਹੜੀ ਸਤ ਸੰਗਤ ਹੈ ਨਾ ਉਸ ਨੂੰ ਧਨ ਕਹਿਣਾ ਕਰੋ।
ਜਿਸ ਮੈਂ ਚੜੇ ਨਾਮ ਕੋ ਰੰਗਾ,
ਤੇ ਜਿਹੜੀ ਸਤ ਸੰਗਤ ਕਰਨ ਦੇ ਨਾਲ ਕੀ ਹੈ, ਪਰਮੇਸ਼ਰ ਦੇ ਨਾਮ ਦਾ ਰੰਗ ਚੜ ਜਾਂਦਾ, ਮਾਲਕ ਦੇ ਨਾਮ ਦੀ ਰੰਗ ਦੀ ਪ੍ਰਾਪਤੀ ਹੋ ਜਾਂਦੀ ਹੈ।
ਜਨਮ ਮਰਨ ਕੋ ਦੁੱਖ ਆਦਿਕਾਇ,
ਤੇ ਜਿਹੜੇ ਜਨਮ ਤੇ ਮਰਨ ਦੇ ਜਿਹੜੇ ਬਹੁਤੇ ਜ਼ਿਆਦਾ ਦੁੱਖ ਹਨ, ਜਿਨ੍ਹਾਂ ਦੇ ਵਿਚ ਜੀਵੀ ਜੀਵ ਆਣ ਕਰਕੇ ਦੁਖੀ ਹੋ ਰਿਹਾ, ਜਨਮ ਮਰਨ ਦੇ ਜਿਹੜੇ ਚੱਕਰ ਲੱਗੇ ਹਨ,
ਨਸ ਹੈ ਸਤਿਗੁਰ ਨਾਮ ਧਿਆਏ।
ਗੁਰਮੁਖੋ, ਜਨਮ ਤੇ ਮਰਨ ਦੇ ਦੁੱਖ ਦੂਰ ਹੁੰਦੇ ਕਿਵੇਂ ਹੈ, ਇਹ ਸਾਰੇ ਦੁੱਖ ਕਿਵੇਂ ਦੂਰ ਹੁੰਦੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਧਿਆਉਣ ਦੇ ਨਾਲ। ਇਸ ਕਰਕੇ ਨਸ ਹੈ, ਕਹਿੰਦੇ ਨਾਸ ਹੋ ਜਾਂਦੇ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣ ਨਾਲ।
ਪਰਮੇਸ਼ਰ ਗੁਣ ਰਮਣ ਪ੍ਰੀਤਾ,
ਤੇ ਗੁਰਮੁਖੋ, ਜਿਹੜਾ ਜੀਵ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਦਾ ਪ੍ਰੇਮ ਦੇ ਸਹਿਤ ਹੋ ਕਰਕੇ,
ਧਨ ਸੇ ਨਰ ਉਰ ਧਾਰ ਨੀਤਾ,
ਤੇ ਗੁਰਮੁਖੋ, ਜਿਹੜਾ ਜੀਵ ਧਨ ਹੈ ਉਹ ਮਨੁੱਖ ਜਿਹੜਾ ਨਿਤ ਹੀ ਮਾਲਕ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿਚ ਧਾਰਦਾ, ਧੰਨ ਹੈ ਉਹ ਮਨੁੱਖ ਜਿਹੜਾ ਹਰ ਰੋਜ਼ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਦਾ ਹੈ।
ਇਸ ਵਿਦ ਕਹਿ ਸੁਣੋ ਤਿੰਨ ਸੋ ਬਾਣੀ,
ਤੇ ਗੁਰਮੁਖੋ, ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਸਮੂਹ ਰਿਖੀਆਂ ਦੇ ਤਾਈ ਪਾਵਨ ਪੁੱਤਰ ਮੁਖਾਰਬਿੰਦ ਤੋਂ ਬਚਨ ਉਚਾਰੇ ਹਨ।
ਵਿਦਾ ਰਿਖਣ ਤੇ ਸੁਖਦਾਨੇ,
ਤੇ ਗੁਰਮੁਖੋ, ਉਸ ਵੇਲੇ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਫਿਰ ਸਮੂਹ ਰਿਖੀਆਂ ਤੋਂ ਵਿਦਾ ਲੈ ਕਰਕੇ ਫਿਰ ਚੱਲ ਪਏ ਨੇ।
ਸਭ ਸੋ ਮਿਲ ਬੰਧਨ ਕਰੇ,
ਤੇ ਸਾਰਿਆਂ ਦੇ ਤਾਈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪ੍ਰੇਮ ਦੇ ਸਹਿਤ ਨਮਸਕਾਰ ਕੀਤੀ ਹੈ।
ਜਾਨੀ ਰਿਖਣ ਸਫਲ ਸੋ ਕਰੀ,
ਤੇ ਉਹ ਸਵੇਰੇ ਗੁਰਮੁਖੋ, ਇਸੇ ਪ੍ਰਕਾਰ ਜਿਹੜੀ ਰਿਖੀਆਂ ਨੇ ਇਹ ਜਿਹੜੀ ਘੜੀ ਹੈ ਨਾ ਸ੍ਰੇਸ਼ਟ ਜਾਣੀ ਹੈ, ਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਹੋ ਗਏ, ਤੇ ਸਮੂਹ ਰਿਖੀਆਂ ਨੇ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਪ੍ਰਕਾਰ ਨਮਸਕਾਰ ਕੀਤੀ ਹੈ।
ਤੇ ਗਮਨੇ ਤਕਸ਼ਨ ਆਏ,
ਤੇ ਇਸੇ ਪ੍ਰਕਾਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਿਰ ਗੁਰਮੁਖੋ ਇਸ ਤਰ੍ਹਾਂ ਰਿਖੀਆਂ ਨੂੰ ਸਤ ਸੰਗਤ ਦਾ ਮਹੱਤਮ ਦੱਸ ਕਰਕੇ ਉਪਰੰਤ ਗੁਰੂ ਪਾਤਸ਼ਾਹ ਜੀ ਛੇਤੀ ਚੱਲ ਪਏ ਹਨ।
ਗਿਰ ਕਿਰਾਨ ਜਹਿ ਬਿਟ ਪਸੁਹਾਏ,
ਉਸ ਵੇਲੇ ਗਿਰਾਨ ਪਰਬਤ ਹੈ ਨਾ ਜੋ ਉਸ ਪਹਾੜ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਏ ਨੇ, ਜਿਸ ਪਹਾੜ ਦੇ ਉੱਤੇ ਬਹੁਤ ਸੁੰਦਰ ਜਿਹੜੇ ਗੁਰਮੁਖ ਪਿਆਰੇ ਦਰਖਤ ਸੋਭ ਰਹੇ ਹਨ।
ਇੱਕ ਸਾਰ ਸੁੰਦਰ ਤਾਂ ਸੁਹਾਵਨ,
ਤੇ ਗੁਰਮੁਖੋ, ਜਿਹੜੇ ਦਰਖਤ ਇੱਕ ਸਾਰ ਬੜੇ ਹੀ ਸੁੰਦਰ ਹਰੇਕ ਜਗ੍ਹਾ ਤੇ ਸੋਭ ਰਹੇ ਨੇ।
ਨਿਰਮਲ ਨੀਰ ਆਦਿਕ ਮਨ ਭਾਵਨ,
ਤੇ ਗੁਰਮੁਖੋ, ਉੱਥੇ ਕੀ ਹੈ ਜਿਹੜਾ ਨਿਰਮਲ ਨੀਰ ਹੈ, ਭਾਵ ਜਿਸ ਤਰੀਕੇ ਦੇ ਨਾਲ ਜਲ ਵੀ ਜਿਹੜਾ ਬਹੁਤ ਨਿਰਮਲ ਪਵਿੱਤਰ ਹੈ ਤੇ ਮਨ ਨੂੰ ਸੋਭ ਰਿਹਾ ਹੈ।
ਬੈਠ ਗਏ ਤਿਹ ਕੈ ਤਟ ਜਾਵਹੇ,
ਤੇ ਗੁਰਮੁਖੋ, ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਜਲ ਦੇ ਕਿਨਾਰੇ ਦੇ ਉੱਤੇ ਜਾ ਕਰਕੇ ਬੈਠ ਗਏ ਹਨ।
ਮਰਦਾਨਾ ਬੋਲੂ ਬਚ ਤਾਵਹੇ,
ਤੇ ਉਸ ਵੇਲੇ ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਇਸ ਪ੍ਰਕਾਰ ਬੋਲੇ ਨੇ,
ਇਸ ਥਾਨ ਰਿਖ ਰਹਿ ਕੇ ਨਾਹੀ,
ਇਹ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਕਿ ਇਸ ਅਸਥਾਨ ਉੱਤੇ ਕੋਈ ਮਨੁੱਖ ਜਾਂ ਕੋਈ ਰਿਖੀ ਰਹਿੰਦੇ ਹਨ ਜਾਂ ਨਹੀਂ ਰਹਿੰਦੇ ਨੇ।
ਜੇ ਕੋ ਹੋਏ ਮਿਲੂ ਪ੍ਰਭ ਤਾਏ,
ਇਹ ਮਾਲਕ ਜੇ ਕੋਈ ਰਿਖੀ ਇੱਥੇ ਰਹਿੰਦੇ ਨੇ ਤੇ ਆਪ ਜੀ ਕਿਰਪਾ ਕਰਕੇ ਉਹਨਾਂ ਰਿਖੀਆਂ ਦੇ ਤਾਈ ਜਾ ਕਰਕੇ ਮਿਲਣਾ ਕਰੋ।
ਸੰਤਨ ਸੰਗ ਮਿਲਣ ਭਾਲ ਹੋਵਤ,
ਤੇ ਗੁਰੂ ਸਾਹਿਬ ਜੀ ਜਿਹੜਾ ਸੰਤਾਂ ਨੂੰ ਮਿਲਣਾ ਹੈ ਨਾ, ਸੰਤਾਂ ਦਾ ਮਿਲਣ ਕਰਕੇ ਭਲਾ ਹੁੰਦਾ, ਇਸ ਕਰਕੇ ਇਹ ਮਾਲਕ ਆਪ ਜੀ ਕਿਰਪਾ ਕਰਕੇ ਉਹਨਾਂ ਰਿਖੀਆਂ ਨੂੰ ਮਿਲੋ ਜਿਸ ਤਰੀਕੇ ਦੇ ਨਾਲ ਭਲਾ ਹੋਣਾ ਕਰੇ।
ਜਿਨ ਵਚ ਜਲ ਕਲਮਲ ਮਲ ਧੋਵਤ,
ਤੇ ਗੁਰੂ ਪਾਤਸ਼ਾਹ ਜੀ ਜਿਨ੍ਹਾਂ ਦੇ ਨਾਲ ਬਚਨ ਕਰਨ ਦੇ ਨਾਲ ਜਿਹੜੇ ਪੂਰਨ ਮਹਾਤਮਾ ਬ੍ਰਹਮ ਗਿਆਨੀ ਰਿਖੀ ਹਨ, ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਉਹਨਾਂ ਦੇ ਨਾਲ ਬਚਨ ਕਰਨ ਦੇ ਨਾਲ ਕਲਮਲ ਤੇ ਕਲਮਲ ਜਿਹੜੀ ਪਾਪ ਹਨ, ਪਾਪਾਂ ਰੂਪੀ ਜਿਹੜੀ ਮੈਲ ਹੈ ਸਾਰੀ ਨਾਸ ਹੋ ਜਾਂਦੀ ਹੈ।
ਦੋਹਰਾ ਇਸ ਗਿਰ ਪਰ ਰਿਖ ਏਕ ਹੈ,
ਤੇ ਗੁਰਮੁਖ ਉਸ ਵੇਲੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਤਾਂ ਕਹਿਣ ਲੱਗੇ, ਭਾਈ ਮਰਦਾਨਾ ਜੀ ਇਸ ਪਰਬਤ ਦੇ ਉੱਤੇ ਇੱਕ ਰਿਸ਼ੀ ਜੀ ਰਹਿੰਦੇ ਹਨ,
ਮਿਲਾ ਆਪ ਸੋ ਆਏ,
ਪਰ ਉਹ ਰਿਸ਼ੀ ਜੀ ਆਪ ਹੀ ਸਾਨੂੰ ਆਣ ਕਰਕੇ ਇਸ ਜਗ੍ਹਾ ਉੱਤੇ ਮਿਲ ਲੈਣਾ ਕਰਨਗੇ।
ਸ੍ਰੀ ਪ੍ਰਭ ਦਇਆ ਨਿਰਦ
ਤੇ ਦਇਆ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਕਾਰ ਬਚਨ ਉਚਾਰ ਕਰਕੇ
ਨਾਨ ਲੱਗੇ ਤੇ ਥਾਂ
ਤੇ ਉੱਥੇ ਜਿਹੜਾ ਸਰੋਵਰ ਸੀ ਗੁਰਮੁਖ ਉੱਥੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨਹਾਉਣ ਇਸ਼ਨਾਨ ਕਰਨ ਲੱਗ ਪਏ ਹਨ।
ਚੌਪਈ ਰਿਖ ਤੇ ਸਮੇ ਤਾਂ ਚੱਲ ਆਇਓ
ਤੇ ਜਿਹੜੇ ਰਿਸ਼ੀ ਜੀ ਹਨ ਨਾ ਫਿਰ ਉਹ ਸਮੇ ਚੱਲ ਕਰਕੇ ਆ ਗਏ ਨੇ ਇਸੇ ਜਗ੍ਹਾ ਉੱਤੇ।
ਦੇਖੇ ਮੱਜਤ ਵਚਨ ਅਲਾਇਓ
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਇਸ਼ਨਾਨ ਕਰਦਿਆਂ ਹੋਇਆ ਜਿਸ ਸਮੇ ਰਿਸ਼ੀ ਜੀ ਨੇ ਵੇਖਿਆ ਤੇ ਫਿਰ ਇਸ ਤਰ੍ਹਾਂ ਵਚਨ ਕੀਤੇ ਹਨ,
ਮਨ ਸੁਮੇਰ ਜਿਉਂ ਫਿਰ ਲਿਵ ਲਾਗਾ
ਤੇ ਉਸ ਸਮੇ ਰਿਸ਼ੀ ਜੀ ਕਹਿਣ ਲੱਗੇ ਕਿ ਜਿਸ ਦਾ ਮਨ ਜਿਹੜਾ ਨਾ ਸੁਮੇਰ ਪਰਬਤ ਵਾਂਗੂ ਟਿਕਿਆ ਹੋਇਆ ਇੱਕ ਥਾਂ ਅਸਥਿਤ ਹੈ,
ਨੀਰ ਮੀਨ ਜਿਉਂ ਔਰ ਅਨਰਾਗਾ
ਤੇ ਜਿਸ ਦਾ ਮਨ ਜਿਸ ਤਰੀਕੇ ਦੇ ਨਾਲ ਮੱਛੀ ਨੂੰ ਪਾਣੀ ਦੇ ਨਾਲ ਬਹੁਤਾ ਜ਼ਿਆਦਾ ਪ੍ਰੇਮ ਹੁੰਦਾ ਹੈ ਨਾ ਤੇ ਪਾਣੀ ਦੇ ਵਿੱਚੋਂ ਗੁਰਮੁਖੋ ਮੱਛੀ ਕੱਢ ਦਈਏ ਤੇ ਉਹਦੇ ਪ੍ਰਾਣ ਨਿਕਲ ਜਾਂਦੇ ਨੇ ਤੇ ਇਸ ਤਰ੍ਹਾਂ ਰਿਸ਼ੀ ਜੀ ਕਹਿਣ ਲੱਗੇ ਕਿ ਜਿਸ ਦਾ ਨੀਰ ਮੀਨ ਜੋ ਔਰ ਅਨਰਾਗਾ ਜਿਹਦਾ ਜਿਹੜਾ ਹਿਰਦਾ ਹੈ ਨਾ ਪਰਮੇਸ਼ਰ ਦੇ ਵਿੱਚ ਇਸ ਪ੍ਰਕਾਰ ਮੱਛੀ ਦੀ ਨਿਆਈ ਲਵਲੀਨ ਹੋਇਆ ਹੈ,
ਇਸੀ ਪ੍ਰਕਾਰ ਰੀਤ ਜਨ ਰੱਖੇ
ਇਹ ਰਿਸ਼ੀ ਜੀ ਕਹਿਣ ਲੱਗੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਿ ਜਿਸ ਨੇ ਵੀ ਇਸ ਪ੍ਰਕਾਰ ਦੀ ਜਿਹੜੀ ਰੀਤੀ ਹੈ ਧਾਰਨ ਕੀਤੀ ਹੈ
ਇਸ਼ਨਾਨ ਕੀ ਰਹਿਤ ਨਾ ਕੰਕੇ
ਤੇ ਇਸ ਕਰਕੇ ਉਸ ਨੂੰ ਇਸ਼ਨਾਨ ਕਰਨ ਦੀ ਕੋਈ ਇੱਛਾ ਨਹੀਂ, ਭਾਵ ਕਿ ਉਹ ਇਸ਼ਨਾਨ ਨਾ ਵੀ ਕਰੇ ਤੇ ਕੋਈ ਗੱਲ ਨਹੀਂ, ਉਸ ਨੂੰ ਕੋਈ ਵੀ ਇੱਛਾ ਨਹੀਂ ਹੈ ਕਿ ਇਸ਼ਨਾਨ ਕਰਨਾ ਕਰੇ,
ਜਾਂ ਤੇ ਪਰੇ ਨਾ ਸਾਧਨ ਕੋਈ
ਇਸੇ ਤਰ੍ਹਾਂ ਜਿਹੜੀ ਪਰਮੇਸ਼ਰ ਦੀ ਭਗਤੀ ਕਰਨੀ ਹੈ ਜਿਹੜਾ ਮਾਲਕ ਦੇ ਵਿੱਚ ਪ੍ਰੇਮ ਧਾਰ ਕਰ ਲੈਣਾ ਤੇ ਇਸ ਤੋਂ ਵੱਡਾ ਸਾਧਨ ਹੋਰ ਕੋਈ ਨਹੀਂ ਹੈ,
ਪਾਖੋ ਸੰਤ ਨਾਮ ਨਿਜ ਸੋਈ
ਤੇ ਉਹ ਸਵੇਰੇ ਫਿਰ ਸੰਤ ਜੀ ਨੇ ਕਹਿਣਾ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਿ ਆਪ ਜੀ ਹੁਣ ਆਪਣਾ ਕਿਰਪਾ ਕਰਕੇ ਨਾਮ ਦੱਸਣਾ ਕਰੋ,
ਸੁਣ ਕਰ ਬੋਲੇ ਮਾਇਆ ਨਿਧਾਨ
ਤੇ ਗੁਰਮੁਖੋ ਉਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਮਾਇਆ ਦੇ ਪਤੀ ਖਜ਼ਾਨੇ ਗੁਰੂ ਪਾਤਸ਼ਾਹ ਜੀ ਇਸ ਪ੍ਰਕਾਰ ਫਿਰ ਬੋਲੇ ਹਨ,
ਤਨ ਰਿਖੀ ਤੁਮ ਪਰਮ ਸੁਜਾਨਾ
ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਹੇ ਰਿਖੀ ਜੀ ਤੁਸੀਂ ਤਨ ਹੋ ਤੇ ਪਰਮ ਸੁਜਾਨ ਸਿਆਣੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਬਚਨ ਲਾਏ ਹਨ,
ਇਕ ਓੰਕਾਰ ਚਰਨ ਸਰ ਜੋ ਹੈ
ਤੇ ਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਇੱਕ ਓੰਕਾਰ ਜਿਹੜਾ ਕਾਲਪੁਰ ਪਰਮੇਸ਼ਰ ਵਾਹਿਗੁਰੂ ਇੱਕ ਹੈ ਨਾ ਉਸ ਮਾਲਕ ਵਾਹਿਗੁਰੂ ਦੇ ਚਰਨਾਂ ਰੂਪੀ ਜਿਹੜਾ ਸਰੋਵਰ ਹੈ
ਇੱਕ ਤੇ ਕੋ ਲਖੋ ਮੀਨ ਮਨ ਮੋਹ ਹੈ
ਰਿਸ਼ੀ ਜੀ ਜਾਣ ਲੈਣਾ ਕਰੋ ਉਸ ਚਰਨਾਂ ਰੂਪੀ ਸਰੋਵਰ ਦਾ ਜਿਹੜਾ ਮੀਨ ਵਾਂਗੂ ਜਿਹੜਾ ਮਨ ਹੈ ਨਾ ਜਿਸ ਤਰ੍ਹਾਂ ਮੱਛੀ ਜਿਹੜੀ ਸਰੋਵਰ ਦੇ ਵਿੱਚ ਰਹਿੰਦੀ ਹੈ ਪਾਣੀ ਤੋਂ ਬਾਹਰ ਨਿਕਲ ਜਾਵੇ ਮਰ ਜਾਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਸਾਡਾ ਮਨ ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਰੂਪੀ ਸਰੋਵਰ ਦਾ ਮੱਛੀ ਦੀ ਨਿਆਈ ਹੈ
ਦੋਹਰਾ ਤੇ ਵਿਸ਼ਨ ਤੇ ਤਰਫ ਕਹਿ ਨਾਨਕ ਮਰੈ ਪਛਾਣ
ਇਸ ਕਰਕੇ ਰਿਸ਼ੀ ਜੀ ਜਾਣ ਲੈਣਾ ਕਰੋ ਜੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਰੂਪੀ ਸਰੋਵਰ ਤੋਂ ਸਾਡੀ ਮਨ ਰੂਪੀ ਜਿਹੜੀ ਮੱਛੀ ਹੈ ਵਿਛੜ ਜਾਵੇ ਤੇ ਸਮਝ ਲੈਣਾ ਕਰੋ ਕਿ ਨਾਨਕ ਦਾ ਮਰਨਾ ਹੋ ਜਾਂਦਾ ਹੈ
ਤੇ ਤਰੰਗ ਮੈਂ ਰਹਿਣ ਦਿਨ ਕੇਲ ਕਰੈ ਸੁਖ ਮਾਨ
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਰੂਪੀ ਸਰੋਵਰ ਦੀਆਂ ਜਿਹੜੀਆਂ ਤਰੰਗਾਂ ਹਨ ਨਾ ਉਹਦੇ ਵਿੱਚ ਜਿਹੜਾ ਸਾਡਾ ਮਨ ਜਿਹੜਾ ਰਹਿਣਾ ਤੇ ਇਹ ਸ੍ਰਿਸ਼ਟ ਸੁਖ ਹੈ ਤੇ ਇਹਦੇ ਵਿੱਚ ਕੌਤਕ ਕਰਦਾ ਹੈ
ਨੌ ਦਰ ਸਰਵੈ ਸਦਾ ਹੀ ਆਤਮਲੀਨਤਾ ਜੋਏ
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ਼ਨਾਨ ਬਾਰੇ ਦੱਸਣ ਲੱਗੇ ਕਿਉਂਕਿ ਰਿਸ਼ੀ ਜੀ ਨੇ ਕਿਹਾ ਸੀ ਨਾ ਕਿ ਜਿਹੜਾ ਪਰਮੇਸ਼ਰ ਦੇ ਵਿੱਚ ਪ੍ਰੀਤੀ ਜਿਸ ਦੀ ਉਸ ਨੂੰ ਇਸ਼ਨਾਨ ਕਰਨ ਦੀ ਲੋੜ ਹੀ ਨਹੀਂ ਹੁਣ ਗੁਰੂ ਮਹਾਰਾਜ ਸਾਹਿਬ ਜੀ ਦੱਸਣ ਲੱਗੇ ਕਿ ਹੇ ਰਿਸ਼ੀ ਜੀ ਜਿਸ ਤਰੀਕੇ ਦੇ ਨਾਲ ਸਾਡੇ ਸਰੀਰ ਦੇ ਨੌ ਦਰਵਾਜੇ ਹਨ ਨੌ ਗੋਲਕਾਂ ਨੇ ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਦਾ ਹੀ ਮਤ ਮਲੀਨਤਾ ਕਹਿੰਦੇ ਇਸ ਦੇ ਰਾਹੀਂ ਸਦਾ ਹੀ ਮੈਲ ਜਿਹੜੀ ਝੜਦੀ ਰਹਿੰਦੀ ਹੈ
ਸ਼ੁੱਧ ਹੋਤ ਜਲ ਕੇ ਮਿਲੀ ਉਚਿਤ ਇਸ਼ਨਾਨ ਹੋਏ
ਪਰ ਜਿਸ ਤਰ੍ਹਾਂ ਨਾਸਾਂ ਥਾਣੇ ਗੁਰਮੁਖੋ ਜ਼ੁਕਾਮ ਲੱਗਾ ਹੋਵੇ ਤੇ ਇਸੇ ਤਰੀਕੇ ਦੇ ਨਾਲ ਕਿੰਨਾ ਕੁਛ ਨਿਕਲਦਾ ਤੇ ਇਸੇ ਤਰ੍ਹਾਂ ਮੂੰਹ ਦੇ ਵਿੱਚੋਂ ਜੇ ਬੰਦਾ ਚੂਲੀ ਆਦਿਕ ਨਾ ਕਰੇ ਬਦਬੂ ਆਉਂਦੀ ਹੈ ਕੰਨਾਂ ਦੇ ਵਿੱਚੋਂ ਮੈਲ ਨਿਕਲਦੀ ਹੈ ਇਸੇ ਤਰ੍ਹਾਂ ਨੌ ਦਰਵਾਜੇ ਨੇ ਇਹ ਕਿਸ ਤਰ੍ਹਾਂ ਸ਼ੁੱਧ ਹੁੰਦੇ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਇਸ਼ਨਾਨ ਕਰਨ ਦੇ ਨਾਲ ਗੁਰਮਾਰ ਸ਼ੁੱਧ ਹੋਤ ਜਲ ਕੇ ਮਿਲੇ ਉਚਿਤ ਇਸ਼ਨਾਨ ਹੋਏ کہندے شدھ ہو جاندے نے نو دروازے کیویں جدو جیو اشنان کردا ہے تے اس کر کے اشنان کرنا بہت ضروری ہے
سوپئی نانک نام سنو رکھ جاوے
اس پرکار گرو نانک دے پادشاہ جی نے رکھی جی نو پھر اپدیش دتا تے اس تو پرانت جدو نام سنیا اس ویلے رکھی جی نے
بندن کری بند کر تب ہی
تے اس ویلے گرمکھ ہاتھ جوڑ کر کے ست گرو نانک دے پادشاہ مہاراج جی دے تائیں رکھی جی نے بڑے پریم دے سہت نمسکار کیتی
کہن لگیو کینی بہت آیا
اس ویلے پھر کہن لگے رکھی جی کہ اے مالک سچے پادشاہ آپ جی نے بہت کرپا کیتی ہے
تم ہر روپ درس مجھ گیا
اس کر کے مالک تسی اس پرمیشر واہ گرو دا روپ ہو تے کرپا کیتی آپ جی نے دیا کیتی ساڈے اتے آن کر کے اپنے درشن بخشے ہن
انجان نہ پورب جانیو
تے مالک مینو انجان جاننا کرو الپگ جاننا کرو کہ میں پہلا آپ جی دے بارے جس پرکار جان نہیں سکیا
اب جانیو جب نام بخانیو
تے گرو صاحب جی ادو آپ جی نو میں جانیا جس ویلے آپ جی نے اپنے پاون پوتر مخار بن تو اپنا جڑا نام ہے وہ ساڈے تائی دسنا کیتا
کلی کال مت مند لکھے نار
تے کال جگ دا کور کال جگ دا سمے تے جس کال جگ دے سمے دے وچ سموہ منکھاں دی جڑی ماڑی مت ہو رہی ہے
یا تے ہر اوتار تارا تار
اس کر کے نہ منکھاں دا ادھار کرن واسطے ماڑی مت دے منکھاں نو سرشت مت بخشن واسطے سچے پاتشاہ جی آپ جی نے اوتار دھارن کیتا ہے
پورب سنی تمہاری گاتا
مالک گرو نانک دے پاتشاہ جی پہلا جس طریقے دے نال آپ جی دی جڑی کتھا ہے نا میں سننا کیتی ہے
درشن دین آب کین سناتا
تے گرو پاتشاہ جی آپ جی نے درشن بخش کر کے رحمت کر کے ساڈے اتے سانو نحال کر دیتا ہے
منسا پریم ہوئے گد گد بانی
تے گرمکھو اس ویلے جڑے منی جن سن آئے رکھی جی تے اس ویلے گرو پادشاہ مہاراج جی دے درشن کیتے گرو صاحب جی دے نال پریم کیتا تے ست گرو پادشاہ دے نال بچن کردا جڑی بانی ہے نا گد گد ہو گئی ہے
جانی سفلی دے مہانے
تے اس ویلے جان لیا کہ جڑی ساڈی دے ہے نا شریر اس نو جان لیا ہن جے دے جڑی مکتی ہو گئی ہے
ان کو پریم دیکھ گت دانی
تے گرمکھو اس طریقے دے نال ست گرو نانک دے پادشاہ مہاراج جی نے منی جن دا اس پرکار پریم ویکھ کر کے
مردل مدر مکھ بولی بانی
تے گرو پادشاہ مہاراج جی بڑے پریم دے سہت مٹھے پاون پوتر مخار بن تو بچن بولے ہن
جو نر تمرا کر تو ملا پے
گرو پادشاہ مہاراج جی کہن لگے سریکی جی تائیں جے نر تمرا کر تو ملا پے اے بھائی جیڑا منوکھ اس پرمیشر واہ گرو دے نال ملاب کر لیندا ہے
پھر کو مایا موہ نہ ویاپے
اس منوکھ نو مایا دا جیڑا موہ ہے نا رتا وی جنا ویاپدا نہیں ہے
ست سنگت ہے سوکھے ستھانا
اس کر کے جان لینا کرو کہ جیڑا ست سنگت ہے نا پرمیشر واہ گرو دی ست سنگت کر لینی ہے سرٹ سکھ دا استھان ہے
اپر پدارتھ کو نا سمانا
جیڑی پرک پرمیشر واہ گرو دی ست سنگت کرنی تے ست سنگت دے برابر جان لینا کرو سنسار تے کوئی ہو رہو جا پدارت نہیں ہے
اس پرکار کہے پنکج بند بدنا
تے کس پرکار کمل طریقے مکھ تو ست گرو نانک دے پادشاہ مہاراج جی نے پاون پوتر بچن اچارے ہن
آن تھان گم نے سکھ سدنا
تے رکھی جی نو سرشت اپدیش دے کر کے درشن دے کر کے نحال کیتا ہے تے گرو پادشاہ جی پھر ہور استھان اتے چل پئے ہن
مورا کھنڈ پرچانڈ اکھنڈ باڈ جگ منڈن خال کھنڈ
تے گرمکھو مالک واہگرو کہو جی ہے پرمیشر واہگرو گرمکھ پیاریو ست گرو پادشاہ مہاراج جی دشٹاں نو منڈن والا مارن والا جڑے دشٹ جگت دے وچ پیڑے ہو رہے نے مورکھ ہو رہے نے گرمکھو انہاں نو سرشت کرن والا
اس دنڈن کو دنڈ تار سادہ دنڈ بار بانڈ
تے گرمکھو پرمیشر واہگرو دیاں باہاں کہو جیاں نے تنوک ورگیاں تے جڑے ویریاں نو دنڈن والیاں ہن تے آپ پرمیشر واہگرو ادانڈ کسے سجا دے وچ نہیں آوندا تے بار بانڈ گرمکھ پیاریو ناس کرن والا ہے ویریاں نو دشٹاں نو سرشت مت دین والا ہے
سری والا سندرواج چوپئی سری انگد جی سونو گن پاونو
تے او ਉਸ ਵੇਲੇ ਭਾਈ ਬਾਲਾ ਜੀ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਪਾਵਨ ਪਵਿੱਤਰ ਮੁਖਾਰ ਬਹਿਣ ਤੋਂ ਕਥਾ ਸੁਣਾ ਰਹੇ ਨੇ, ਗੁਰਮੁਖ ਪਿਆਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਹਿ ਰਹੇ ਨੇ, ਇਹ ਸੁਖਾਂ ਦੇ ਘਰ ਗੁਣਾਂ ਦੇ ਘਰ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਸੁਣਨਾ ਕਰੋ।
ਕਹਿੰਦੇ ਕੀਨ ਗੁਰੂ ਪੌਨ ਗਵਨ।
ਇਸ ਪ੍ਰਕਾਰ ਇਸ ਪਹਾੜ ਤੋਂ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਪ੍ਰਕਾਰ ਚਲਣਾ ਕੀਤਾ
ਹੈ, ਉਲਕਾ ਗਿਰ ਭਰਿਆ,
ਇਸੇ ਪ੍ਰਕਾਰ ਹੀ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਲਦੇ ਚਲਦੇ ਫਿਰ ਉਲਕਾ ਜਿਹੜਾ ਪਹਾੜ ਹੈ ਨਾ, ਪਹਾੜ ਦਾ ਨਾਮ ਹੈ ਉਲਕਾ, ਇਸ ਪਹਾੜ ਦੇ ਉੱਤੇ ਪਹੁੰਚ ਗਏ ਹਨ।
ਮਰਦਾਨੇ ਤਬ ਬਾਗ ਲਾਏ।
ਉਸ ਵੇਲੇ ਗੁਰਮੁਖੋ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਪਾਵਨ ਪਵਿੱਤਰ ਬਚਨ ਉਚਾਰੇ ਹਨ,
ਜਿਸ ਮਾਰਗ ਮੈਂ ਹਮ ਚੱਲ ਜਾਏ।
ਇਹ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਸ ਮਾਰਗ ਦੇ ਉੱਤੇ ਅਸੀਂ ਚੱਲ ਰਹੇ ਹਾਂ,
ਕੌਣ ਦੇਸ਼ ਆਵੇ ਇਸ ਮਾਹੀ।
ਤੇ ਮਾਲਕ ਇਹ ਕਿਹੜਾ ਦੇਸ਼ ਹੈ, ਇਸ ਰਸਤੇ ਦੇ ਵਿੱਚ ਆਉਣਾ ਕਰਨਾ ਹੈ।
ਚਿਤਕ ਦਿਵਸ ਮੈਂ ਆਪਣੇ ਦੇਸ਼ਾ।
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਮਾਰਗ ਉਤੇ ਚੱਲ ਰਹੇ ਹਾਂ, ਇਸ ਮਾਰਗ ਤੇ ਚੱਲਣ ਦੇ ਨਾਲ ਕਿਹੜਾ ਦੇਸ਼ ਆਵੇਗਾ ਇਸ ਦੇ ਵਿੱਚ, ਤੇ ਉਸ ਤੋਂ ਉਪਰੰਤ ਫਿਰ ਸਾਡਾ ਜਿਹੜਾ ਦੇਸ਼ ਹੈ ਕਿੰਨੀ ਕੁ ਦੂਰ ਹੈ, ਭਾਵ ਕਿ ਅਸੀਂ ਕਿੰਨੀ ਕੁ ਦੂਰ ਹਾਂ ਆਪਣੇ ਦੇਸ਼ ਤੋਂ, ਕਿਰਪਾ ਕਰਕੇ ਦੱਸ ਦੇਣਾ ਕਰੋ।
ਪਹੁੰਚਾ ਗਏ ਪਨੀਏ ਜਗਦੇਸ਼ਾ।
ਤੇ ਮਾਲਕ ਕਿਸ ਪ੍ਰਕਾਰ ਕਿੰਨੀ ਦੇਰ ਬਾਅਦ ਅਸੀਂ ਆਪਣੇ ਦੇਸ਼ ਵਿੱਚ ਪਹੁੰਚਾਂਗੇ, ਇਹ ਸਤਿਗੁਰੂ ਪਾਤਸ਼ਾਹ ਆਪ ਜੀ ਜਗਤ ਦੇ ਮਾਲਕ ਹੋ, ਕਿਰਪਾ ਕਰਕੇ ਦੱਸ ਦੇਣਾ ਕਰੋ।
ਸੁਣ ਕਰ ਸ੍ਰੀ ਪ੍ਰਭ ਗਿਰਾਓ ਚਾਰੇ।
ਗੁਰਮੁਖੋ ਸਵੇਰੇ ਸੁਣ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਮੁਖਾਰ ਬਿੰਦ ਇਸ ਤਰ੍ਹਾਂ ਬਚਨ ਉਚਾਰੇ ਹਨ,
ਸੁੰਦਰ ਐ ਘਰਾਟ ਅਗਾਰੇ।
ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਇਸ ਤੋਂ ਅੱਗੇ ਬੰਦਰ ਘਰਾਟ ਜਿਹੜੀ ਆ ਨਾ ਆਵੇਗੀ,
ਇੱਥੇ ਲਾਹਰ ਬੰਦਰ ਆਵੇ,
ਤੇ ਉਸ ਤੋਂ ਉਪਰੰਤ ਜਿਹੜੀ ਲਾਹਰ ਬੰਦਰ ਹੈ ਨਾ, ਇਹ ਵੀ ਇੱਕ ਗੁਰਮੁਖੋ ਜਿਸ ਤਰ੍ਹਾਂ ਕੋਈ ਟਾਪੂ ਆਦਿਕ ਦਾ ਨਾਮ ਹੈ, ਤੇ ਇਸੇ ਪ੍ਰਕਾਰ ਇਸ ਤੋਂ ਅੱਗੇ ਆਉਣਾ ਹੈ।
ਮੋਹਰੂ ਆਪਣੂ ਦੇਸ਼ ਦਿਸਾਵੇ।
ਇਹ ਭਾਈ ਮਰਦਾਨਾ ਜੀ ਜਾਣ ਲੈਣਾ ਕਰੋ, ਇਸ ਤੋਂ ਉਪਰੰਤ ਬਾਅਦ ਦੇ ਵਿੱਚ ਆਪਣਾ ਜਿਹੜਾ ਦੇਸ਼ ਹੈ ਨਾ ਆਪਾਂ ਨੂੰ ਦਿਖਣਾ ਕਰੇਗਾ।
ਕਿਤੀ ਦੂਰ ਪ੍ਰਭ ਸਦਨਾ ਹਮਾਰਾ।
ਹੁਣ ਫੇਰ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਮਾਲਕ ਜਿਹੜਾ ਸਾਡਾ ਘਰ ਹੈ ਨਾ, ਇਹ ਦੱਸਣਾ ਕਰੋ ਕਿੰਨੀ ਕੁ ਦੂਰ ਹੈ,
ਮੈਨੂੰ ਪ੍ਰਮਾਣ ਬਤਾਓ ਸਾਰਾ।
ਤੇ ਗੁਰੂ ਪਾਤਸ਼ਾਹ ਜੀ ਮੈਨੂੰ ਪ੍ਰਮਾਣ ਭਾਵ ਕੇ ਸਾਰਾ ਰਸਤਾ ਹੈ ਨਾ ਜਿੰਨੀ ਦੂਰ ਹੈ, ਕਿਰਪਾ ਕਰਕੇ ਦੱਸ ਦੇਣਾ ਕਰੋ।
ਬੋਲੇ ਬਚਨ ਗੁਸਾਈ।
ਤੇ ਉਸ ਵੇਲੇ ਫਿਰ ਜਦੋਂ ਘਰ ਦੇ ਬਾਰੇ ਗੱਲ ਆਈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਫਿਰ ਮੁਸਕਰਾ ਪਏ, ਤੇ ਮੁਸਕਰਾ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਤਾਈ ਕਹਿਣਾ ਕੀਤਾ ਹੈ,
ਆਇਓ ਸਦਨ ਯਾਦ ਤੁਝ ਤਾਈ।
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਤੈਨੂੰ ਲੱਗਦਾ ਘਰ ਯਾਦ ਆ ਗਿਆ ਹੈ,
ਕਈ ਲਾਲਸਾ ਮਿਲਣੇ ਕੇਰੀ।
ਸਾਨੂੰ ਹੁਣ ਇਸ ਤਰ੍ਹਾਂ ਵੀ ਜਾਪ ਰਿਹਾ ਕਿ ਤੇਰੇ ਮਨ ਦੇ ਵਿੱਚ ਤੇਰੇ ਹਿਰਦੇ ਵਿੱਚ ਲਾਲਸਾ ਪ੍ਰਗਟ ਹੋ ਗਈ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਜਾਣਾ ਕਰਾਂ।
ਇਹ ਪੁਚਾਏ ਤੁਝੇ ਬਿਨ ਦੇਰੀ।
ਜੇ ਤੂੰ ਚਾਹੁੰਦਾ ਹੈ ਆਪਣੇ ਘਰ ਦੇ ਵਿੱਚ ਜਾਣਾ, ਤਾਂ ਅਸੀਂ ਬਿਨਾਂ ਦੇਰੀ ਤੋਂ ਛਿਨ ਮਾਤਰ ਦੇ ਵਿੱਚ ਤੈਨੂੰ ਤੇਰੇ ਘਰ ਦੇ ਵਿੱਚ ਪਹੁੰਚਾ ਦਿੰਦੇ ਹਾਂ।
ਮਿਲੋ ਕੁਟੰਬ ਸੰਗ ਹਰ ਖਾਇਆ।
ਤੇ ਜਾਓ ਭਾਈ ਮਰਦਾਨਾ ਜੀ ਆਪਣੇ ਕੁਟੰਬ ਪਰਿਵਾਰ ਦੇ ਵਿੱਚ ਜਾ ਕਰਕੇ ਮਿਲ ਜਾਣਾ ਕਰੋ, ਤੇ ਖੁਸ਼ੀ ਪ੍ਰਾਪਤ ਕਰਨਾ ਕਰੋ।
ਬਿਨ ਬਿਨ ਬਹੁਤੋ ਕਾਲ ਬਿਤਾਇਆ।
ਇਸ ਤਰੀਕੇ ਦੇ ਨਾਲ ਤੇ ਤਿੰਨ ਬਿਨ ਬਹੁਤੋ ਕਾਲ ਬਿਤਾਇਆ। ਤੇ ਭਾਈ ਮਰਦਾਨਾ ਜੀ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਬਹੁਤਾ ਸਮਾਂ ਇਹਨਾਂ ਤੋਂ ਬਗੈਰ ਜਿਸ ਤਰ੍ਹਾਂ ਬਤੀਤ ਕੀਤਾ ਹੈ।
ਰੱਬ ਤੁਮ ਚਲੋ ਕੇ ਨਾਹੀ ਭੌਨ।
ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ, ਇਹ ਸੱਚੇ ਪਾਤਸ਼ਾਹ ਤੁਸੀਂ ਚਲਣਾ ਕਰੋਗੇ ਕਿ ਨਹੀਂ? ਭੌਨੰਗ ਭਾਵ ਕਿ ਘਰ ਦੇ ਵਿੱਚ, ਜਿਸ ਤਰ੍ਹਾਂ ਆਪ ਜੀ ਦਾ ਵੀ ਘਰ ਹੈ ਤੇ ਆਪ ਜੀ ਨੇ ਆਪਣੇ ਘਰ ਦੇ ਵਿੱਚ ਜਾਣਾ ਹੈ ਜਾਂ ਨਹੀਂ, ਇਹ ਸਾਡੇ ਤਾਂ ਹੀ ਦੱਸਣਾ ਕਰੋ।
ਘਰ ਆਏ ਅਬ ਬਹੁਤਾ ਗੌਨੰਗ।
ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਹੁਣ ਬਹੁਤਾ ਗੌਨੰਗ, ਬਹੁਤ ਦੂਰ ਤੱਕ ਆਪਾਂ ਚੱਲ ਕਰਕੇ ਆਏ ਹਾਂ ਤੇ ਬੜੀ ਦੂਰ ਤੱਕ ਫਿਰ ਕੇ ਆਏ ਹਾਂ।
ਮਾਤ ਪਿਤਾ ਸੋ ਤੇ ਆਦਿਕ ਸਾਰੇ।
ਇਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਆਪ ਜੀ ਦੇ ਵੀ ਮਾਤ ਮਾਤਾ ਪਿਤਾ ਤੇ ਸੁੱਤ ਜਿਸ ਤਰੀਕੇ ਦੇ ਨਾਲ ਪੁੱਤਰ ਆਦਿਕ ਜਿੰਨੇ ਵੀ ਸਾਰੇ ਹਨ
ਜਹਿਤ ਮਿਲਣ ਕੋ ਆਦਿਕ ਤਿਉਹਾਰ
ਤੇ ਗੁਰੂ ਪਾਤਸ਼ਾਹ ਜੀ ਆਪ ਜੀ ਨੂੰ ਇਸੇ ਪ੍ਰਕਾਰ ਸਾਰੇ ਹੀ ਬਹੁਤਾ ਜ਼ਿਆਦਾ ਹਿਰਦੇ ਵਿਚ ਮਿਲਣਾ ਚਾਹੁੰਦੇ ਹਨ
ਗੁਰਪਨ ਹਮੇ ਕਰਤਾਰ
ਤੇ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਪ੍ਰਕਾਰ ਬਚਨ ਉਚਾਰੇ ਕਿ ਭਾਈ ਮਰਦਾਨਾ ਜਿਸ ਪ੍ਰਕਾਰ ਸਾਨੂੰ ਅਕਾਲਪੁਰ ਪਰਮੇਸ਼ਰ ਵਾਹਿਗੁਰੂ
ਲੈ ਜਾਵੇ ਜਬ ਜਾਹੇ ਅਗਾਰਾ
ਤੇ ਜਿੱਥੇ ਵੀ ਕਰਤਾਰ ਮਾਲਕ ਸਾਨੂੰ ਲੈ ਕਰਕੇ ਜਾਵੇਗਾ ਨਾ ਅਸੀਂ ਉਸ ਦੇ ਹੁਕਮ ਦੇ ਵਿਚ ਉੱਥੇ ਹੀ ਅੱਗੇ ਜਾਣਾ ਕਰਨਾ ਹੈ
ਤੂੰ ਜੋ ਚਾਹੇ ਤਾਂ ਮੈਂ ਤੁਰਨ ਜਾਉ
ਤੇ ਜੇ ਤੂੰ ਚਾਹੁੰਦਾ ਆਪਣੇ ਪਰਿਵਾਰ ਨੂੰ ਮਿਲਣਾ ਆਪਣੇ ਘਰ ਦੇ ਵਿਚ ਚਾਹੁੰਦਾ ਜਾਣਾ ਤੇ ਫਿਰ ਅਸੀਂ ਇਸ ਪ੍ਰਕਾਰ ਤੈਨੂੰ ਤੂਰਨ ਛੇਤੀ ਦੇ ਨਾਲ ਉੱਥੇ ਲੈ ਜਾਂਦੇ ਹਾਂ
ਜਾਓ ਸਦਨ ਖਿਨ ਮੈਂ ਪਹੁੰਚਾਉ
ਇਸ ਤਰੀਕੇ ਦੇ ਨਾਲ ਫਿਰ ਜਾਓ ਤੁਸੀਂ ਆਪਣੇ ਘਰ ਦੇ ਵਿਚ ਚਲੇ ਜਾਣਾ ਕਰੋ ਤੇ ਖਿਨ ਮਾਤਰ ਸਮੇਂ ਦੇ ਵਿਚ ਪਹੁੰਚਾ ਦੇਵਾਂਗੇ
ਇਹ ਪ੍ਰਭੂ ਮੈਂ ਤੁਮ ਸੰਗ ਸੁਹਿਲਾ
ਤੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਅੱਗੇ ਬੇਨਤੀ ਕੀਤੀ ਹੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਤਾਂ ਕੇਵਲ ਤੇ ਕੇਵਲ ਆਪ ਜੀ ਦੇ ਨਾਲ ਹੀ ਸੋਭਦਾ ਹਾਂ
ਆਪ ਮੁਝ ਦੇਵਨ ਲੱਗੇ ਤੁਕੇਲਾ
ਤੇ ਮਾਲਕ ਮੈਨੂੰ ਹਾਨ ਆਪ ਜੀ ਕਿਸ ਪ੍ਰਕਾਰ ਜਿਹੜਾ ਧੱਕਾ ਦੇਣ ਲੱਗੇ ਹੋ
ਤੁਮ ਬਿਨ ਕੈਸੇ ਜਾਉ ਨਾ ਸਦਨ
ਇਸ ਕਰਕੇ ਇਹ ਮਾਲਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਆਪ ਜੀ ਤੋਂ ਬਗੈਰ ਕਿਸੇ ਪ੍ਰਕਾਰ ਵੀ ਘਰ ਦੇ ਵਿਚ ਨਹੀਂ ਜਾਣਾ ਹੈ
ਰਹੋ ਪ੍ਰਸੰਨ ਬਿਲੂਕਤ ਬਦਨ
ਤੇ ਮੈਂ ਤਾਂ ਹਰ ਸਮੇਂ ਆਪ ਜੀ ਦੇ ਬਦਨ ਆਪ ਜੀ ਦੇ ਮੁਖੜੇ ਦੇ ਦਰਸ਼ਨ ਕਰਦਾ ਹੋਇਆ ਹੀ ਪ੍ਰਸੰਨ ਰਹਿੰਦਾ
ਹਾਂ ਤੁਕੇਲਾ ਕੈਸੇ ਦੇਈ
ਉਸ ਸਮੇਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਇਸ ਪ੍ਰਕਾਰ ਬਚਨ ਉਚਾਰੇ ਭਾਈ ਮਰਦਾਨਾ ਜੀ ਅਸੀਂ ਕਿਸੇ ਪ੍ਰਕਾਰ ਵੀ ਆਪ ਜੀ ਨੂੰ ਧੱਕਾ ਨਹੀਂ ਦੇਣ ਲੱਗੇ ਹਾਂ
ਧਾਮ ਆਪ ਤੈਂ ਯਾਦ ਕਰੇਈ
ਤੇ ਕਿਉਂਕਿ ਧਾਮ ਜਿਹੜਾ ਨਾ ਘਰ ਇਹ ਤੂੰ ਹੀ ਯਾਦ ਕੀਤਾ ਅਸੀਂ ਤਾਂ ਨਹੀਂ ਯਾਦ ਕਰਵਾਇਆ ਤੇ ਤੂੰ ਆਪ ਹੀ ਯਾਦ ਕੀਤਾ
ਹੈ ਤੁਝੇ ਪੁਜਾਵਨ ਹਿੱਤਾ
ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਨੂੰ ਯਾਦ ਕਰ ਰਹੇ ਸੀ ਤੇ ਫਿਰ ਅਸੀਂ ਤੁਹਾਡੇ ਘਰ ਦੇ ਵਿਚ ਤੁਹਾਨੂੰ ਪਹੁੰਚਾਉਣ ਵਾਸਤੇ ਇਸ ਤਰੀਕੇ ਦੇ ਨਾਲ ਬਚਨ ਉਚਾਰੇ ਹਨ
ਹਮਨੇ ਪੱਖ ਜਾਹੂ ਨਕੇਤਾ
ਇਸ ਤਰ੍ਹਾਂ ਫਿਰ ਤੂੰ ਘਰ ਨੂੰ ਯਾਦ ਕਰ ਰਿਹਾ ਤੇ ਫਿਰ ਅਸੀਂ ਇਹ ਬਚਨ ਕੀਤੇ ਨੇ ਕਿ ਨਕੇਤਾ ਜਾਓ ਤੁਸੀਂ ਆਪਣੇ ਘਰ ਦੇ ਵਿਚ ਚਲੇ ਜਾਣਾ ਕਰੋ
ਦੋਰਾ ਹੋ ਤੂੰ ਸਵਾਏ ਕਬੂਜੋ ਯਾਦ ਨਾ ਕੀਨੋ ਧਾਮ
ਉਸ ਵੇਲੇ ਫਿਰ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਹਿਣ ਲੱਗੇ ਕਿ ਅਸੀਂ ਤੇ ਸੁਭਾਏ ਕੀ ਸਹਿਜ ਸੁਭਾਵਕ ਸੱਚੇ ਪਾਤਸ਼ਾਹ ਜੀ ਪੁੱਛਿਆ ਇਸ ਤਰੀਕੇ ਨਾਲ ਅਸੀਂ ਘਰ ਨੂੰ ਯਾਦ ਨਹੀਂ ਕੀਤਾ
ਮੋਹ ਟੂਟ ਮੋਰਾ ਗਯੋ ਸ੍ਰੀ ਪ੍ਰਭ ਤੋਂ ਪਦ ਸ਼ਾਮ
ਤੇ ਮਾਲਕ ਆਪ ਜੀ ਦੀ ਕਿਰਪਾ ਦੇ ਨਾਲ ਹੇ ਸੱਚੇ ਪਾਤਸ਼ਾਹ ਜਿਸ ਸਮੇਂ ਅਸੀਂ ਆਪ ਜੀ ਦੀ ਚਰਨ ਸ਼ਰਨ ਪ੍ਰਾਪਤ ਕਰ ਲਈ ਨਾ ਤੇ ਸਾਡਾ ਜਿੰਨਾ ਵੀ ਮੋਹ ਸੀ ਨਾ ਸਾਰਾ ਟੁੱਟ ਗਿਆ ਹੈ
ਸੋਭੀ ਜਿਤ ਕੋ ਰਾਵਰ ਚਲੋ ਅਗਾਰੇ
ਤੇ ਮਾਲਕ ਜਿੱਧਰ ਨੂੰ ਵੀ ਆਪ ਜੀ ਹੁਣ ਅੱਗੇ ਚੱਲਣਾ ਕਰੋਗੇ
ਇਸੀ ਦਿਸ਼ਾ ਜਾਓ ਪਿਸ਼ਾਰੀ
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਮੈਂ ਉਸੇ ਦਿਸ਼ਾ ਨੂੰ ਆਪ ਜੀ ਦੇ ਪਿੱਛੇ ਪਿੱਛੇ ਬੜੇ ਪ੍ਰੇਮ ਦੇ ਸਹਿਤ ਚੱਲਣਾ ਹੈ
ਆਪਣੇ ਛੋਟੋ ਸੰਗ ਤੁਮਾਰਾ
ਇਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਤਾਂ ਮੈਂ ਕਦੇ ਵੀ ਆਪ ਜੀ ਦਾ ਜਿਹੜਾ ਸੰਗ ਹੈ ਨਾ ਉਹ ਛੱਡਣਾ ਨਹੀਂ ਹੈ
ਤੁਮ ਕਰਨਾ ਤੇ ਸਰਬ ਨਿਹਾਰਾ
ਤੇ ਗੁਰੂ ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਕੇ ਰਹਿਮਤ ਕਰਕੇ ਮੈਨੂੰ ਸਾਰੇ ਪ੍ਰਕਾਰ ਰਹਿਮਤ ਕਰਕੇ ਨਿਹਾਲ ਕਰ ਦਿੱਤਾ ਹੈ
ਸੁਨੇ ਖੰਡ ਨੌ ਜੰਬੂ ਦੀਪਾ
ਉਸ ਸਮੇਂ ਫਿਰ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅੱਗੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਜਿਸ ਪ੍ਰਕਾਰ ਅਸੀਂ ਨੌ ਖੰਡ ਜਿਹੜੇ ਸੁਣੇ ਨੇ ਤੇ ਜੰਬੂ ਦੀਪ ਜਿਹੜਾ ਉਹ ਵੀ ਸੁਣਿਆ ਕਿ ਨੌ ਖੰਡ ਹਨ ਤੇ ਇਸੇ ਪ੍ਰਕਾਰ ਇੱਕ ਜੰਬੂ ਦੀਪ ਹੈ ਤੇ ਕਿਰਪਾ ਕਰਕੇ ਦੱਸਣਾ ਕਰੋ
ਉਹ ਦਿਖਾਓ ਬੇਦੀ ਕੁਲ ਟਿਕਾ
ਤੇ ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਰਹਿਮਤ ਕਰ ਦੇਵੋ ਬਖਸ਼ਿਸ਼ ਕਰ ਦੇਵੋ ਨੌਹਾਂ ਖੰਡਾਂ ਦੇ ਦਰਸ਼ਨ ਕਰਨੇ ਤੇ ਜੰਬੂ ਦੀਪ ਨੂੰ ਵੀ ਵੇਖਣਾ ਹੈ
ਜਿਹਨੇ ਬਿਲੂਕਣ ਕੀ ਅਵਲਾਖਾ
ਕੇਵਲ ਤੇ ਕੇਵਲ ਹੁਣ ਉਹ ਵੇਖਣ ਦੀ ਇੱਕ ਹਿਰਦੇ ਵਿਚ ਬਹੁਤ ਜ਼ਿਆਦਾ ਇੱਛਾ ਹੈ ਤੇ ਆਪ ਜੀ ਕਿਰਪਾ ਕਰ ਦੇਵੋ ਸਾਡੇ ਤੇ
ਸਮਰੱਥ ਪੂਰੋ ਸਭ ਕਾਂਖਾ
ਤੇ ਗੁਰੂ ਮਹਾਰਾਜ ਜੀ ਆਪ ਜੀ ਸਮਰੱਥ ਹੋ ਕਿਉਂਕਿ ਆਪ ਜੀ ਐਸੇ ਸਮਰੱਥ ਹੋ ਜਿਹੜੀਆਂ ਕਾਂਖਾ ਸਾਰੀਆਂ ਜੀਵ ਦੀਆਂ ਜਿਹੜੀਆਂ ਇੱਛਾ ਹਨ ਉਹਨਾਂ ਨੂੰ ਪੂਰੀਆਂ ਕਰ ਦੇਣ ਵਾਲੇ ਹੋ
ਸ੍ਰੀ ਗੁਰੂ ਬਹਿਣ ਲਾਇਓ
ਤੇ ਭਾਈ ਮਰਦਾਨਾ ਜੀ ਤੋਂ ਇਸ ਪ੍ਰਕਾਰ ਸੁਣ ਕਰਕੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਮੁਖਾਰਬਿੰਦ ਤੋਂ ਇਸ ਤਰ੍ਹਾਂ ਬਚਨ ਉਚਾਰੇ ਹਨ
ਤੋਰੋ ਜਾਤ ਹਟਾਇਓ।
ਭਾਈ ਮਰਦਾਨਾ ਜੀ ਤੇਰੇ ਨਾਲ ਬਹੁਤ ਪ੍ਰੇਮ ਕਰਦੇ ਆ, ਜੋ ਤੂੰ ਕਹਿੰਦਾ ਹੈ ਨਾ ਇਸ ਕਰਕੇ ਸਾਡੇ ਪਾਸੋਂ ਹਟਾਇਆ ਨਹੀਂ ਜਾਂਦਾ ਹੈ।
ਚੱਲ ਨਵ ਖੰਡ ਜੇ ਤੁਝੇ ਦਿਖਾਵੇ।
ਤੇ ਚੱਲ ਭਾਈ ਮਰਦਾਨਿਆ ਜੇ ਤੇਰੇ ਹਿਰਦੇ ਦੀ ਇੱਛਾ ਨਾ ਨੌ ਖੰਡ ਵੇਖਣ ਦੀ, ਤੇ ਚੱਲ ਫਿਰ ਸਾਡੇ ਨਾਲ ਤੈਨੂੰ ਨੌਹਾਂ ਖੰਡਾਂ ਦੇ ਦਰਸ਼ਨ ਕਰਵਾਉਂਦੇ ਹਾਂ।
ਕਰੋ ਸਹਿਲੋ ਜੇਤੀ ਮਨ ਭਾਵੇ।
ਤੇ ਜਿੰਨੀ ਮਨ ਦੇ ਵਿੱਚ ਭਾਉਂਦੀ ਹੈ ਨਾ ਦੱਸੀ ਜਾਏ, ਤੈਨੂੰ ਓਨੀ ਸਾਰੇ ਜਗਤ ਦੀ ਸੈਰ ਕਰਾ ਦੇਵਾਂਗੇ।
ਬਸ ਕਹਿ ਕਮਲੇ ਕੀਓ ਜਗਨਾਥਾ।
ਤੇ ਗੁਰਮੁਖੋਂ ਇਸ ਤਰ੍ਹਾਂ ਕਹਿ ਕਰਕੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਚੱਲੇ ਹਨ,
ਮੁਝ ਮਰਦਾਨੇ ਕੋਲੇ ਸਾਥ।
ਤੇ ਭਾਈ ਬਾਲਾ ਜੀ ਕਹਿ ਰਹੇ ਨੇ ਮੁਝ ਮਰਦਾਨੇ, ਭਾਵ ਕਿ ਮੈਨੂੰ ਤੇ ਭਾਈ ਮਰਦਾਨੇ ਨੂੰ ਨਾਲ ਲੈ ਕਰਕੇ ਜਗਤ ਦੇ ਨਾਥ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਚੱਲ ਪਏ ਹਨ।
ਇਲਾਬਰਤ ਜਿਹੇ ਕੋ ਨਾਮੂ।
ਤੇ ਗੁਰਮੁਖੋ ਇਸੇ ਪ੍ਰਕਾਰ ਹੀ ਇਲਾਬਰਤ, ਭਾਵ ਕਿ ਜੋ ਤਰੀਕੇ ਦੇ ਨਾਲ ਇਹ ਖੰਡ ਇੱਕ ਦਾ ਨਾਮ ਹੈ, ਜਿਸ ਤਰ੍ਹਾਂ ਇਹਦੇ ਵਿੱਚ ਇਹ ਖੰਡ ਜਿਹੜਾ ਪੁਰਾਣਕ ਭੂਗੋਲ ਦੀ ਹੈ, ਭਾਵ ਜਿਸ ਤਰ੍ਹਾਂ ਇਸ ਦਾ ਜਿਹੜਾ ਨਾਮ ਇੱਥੇ ਇਲਾਬਰਤ ਜਿਸ ਤਰੀਕੇ ਦੇ ਨਾਲ ਦਿੱਤਾ ਗਿਆ, ਤੇ ਜਿਸ ਤਰੀਕੇ ਦੇ ਨਾਲ ਇਹ ਵੰਡ ਭਾਵ ਕਿ ਬਾਅਦ ਦੇ ਵਿੱਚ ਪੁਰਾਣਕ ਭੂਗੋਲ ਦੇ ਅਨੁਸਾਰ ਪਈ ਹੈ, ਤੇ ਇਸ ਤਰੀਕੇ ਦੇ ਨਾਲ ਇਲਾਬਰਤ ਜਿਸ ਇਹ ਖੰਡ ਦਾ ਪਹਿਲਾ ਨਾਮ ਜਿਹੜਾ ਇਸ ਇਤਿਹਾਸ ਦੇ ਵਿੱਚ ਆਇਆ ਹੈ।
ਇਹ ਮੈਂ ਤੂਰਨ ਗੇ ਸੁਖ ਧਾਮ।
ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਇਸ ਦੇ ਵਿੱਚ ਜਾ ਕਰਕੇ ਪਹੁੰਚੇ ਹਨ।
ਕੋਟ ਕੋ ਖੇਰ ਉਤੋਂ ਇੱਕ ਥਾਈ।
ਤੇ ਗੁਰਮੁਖ ਇਸ ਖੰਡ ਦੇ ਵਿੱਚ ਜਿਹੜਾ ਇਲਾਬਰਤ ਖੰਡ ਹੈ ਨਾ, ਇਸ ਖੰਡ ਦੇ ਵਿੱਚ ਪਤਾ ਹੀ ਨਹੀਂ ਕਰੋੜਾਂ ਕੁ ਸ਼ੇਰ ਸਨ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਹਨ।
ਜਾਏ ਤਾਂ ਬੈਠੇ ਗੋਸਾਈ।
ਤੇ ਗੁਰਮੁਖੋ ਗੋਸਾਈ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਾ ਕਰਕੇ ਜਿਸ ਸਮੇਂ ਇਸ ਜਗ੍ਹਾ ਉੱਤੇ ਬੈਠੇ ਨੇ,
ਮਰਦਾਨੇ ਤੇ ਸ਼ਬਦ ਪੜਾਇਓ।
ਤੇ ਗੁਰਮੁਖੋ ਉਸ ਵੇਲੇ ਭਾਈ ਮਰਦਾਨੇ ਨੂੰ ਕਿਹਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਰਦਾਨਿਆ ਰਬਾਬ ਵਜਾ, ਰਬਾਬ ਵਜਾਈ ਗਈ ਤੇ ਉਸ ਤੋਂ ਉਪਰੰਤ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪੁੱਤਰ ਮੁਖਾਰਬਿੰਦ ਤੋਂ ਗੁਰਮੁਖੋ ਗੁਰਬਾਣੀ ਦਾ ਸ਼ਬਦ ਉਚਾਰਿਆ ਹੈ।
ਉੱਚੀ ਸੁਰ ਤੋਂ ਰਾਗ ਗਵਾਇਓ।
ਤੇ ਉੱਚੀ ਸੁਰ ਦੇ ਨਾਲ ਜਿਸ ਤਰੀਕੇ ਦੇ ਨਾਲ ਮੁਖਾਰਬਿੰਦ ਤੋਂ ਬੜਾ ਸੁੰਦਰ ਰਾਗ ਉਚਾਰਿਆ ਹੈ,
ਸੁਣੋ ਸ਼ਬਦ ਸੋ ਸਿੰਘਨ ਜਾਵਹਿ।
ਗੁਰਮੁਖੋ ਜਿਸ ਵੇਲੇ ਜਿੰਨੇ ਵੀ ਸਿੰਘਨ ਭਾਵ ਕਿ ਸ਼ੇਰ ਸਨ, ਕਰੋੜਾਂ ਦੇ ਹਿਸਾਬ ਦੇ ਨਾਲ ਇਸ ਦੇ ਵਿੱਚ ਸ਼ੇਰ ਸਨ, ਤੇ ਉਸ ਵੇਲੇ ਕਰੋੜਾਂ ਸ਼ੇਰਾਂ ਨੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਗੁਰਮੁਖੋ ਪਾਵਨ ਪੁੱਤਰ ਗੁਰਬਾਣੀ ਦਾ ਰਾਗ ਦੇ ਵਿੱਚ ਸ਼ਬਦ ਸਰਵਣ ਕੀਤਾ ਹੈ।
ਔਰ ਨਿਰਮਲ ਤਨ ਕੇ ਬੇਤਾਬ ਹੀ।
ਤੇ ਉਸ ਵੇਲੇ ਉਹਨਾਂ ਦੇ ਹਿਰਦੇ ਜਿਹੜੇ ਸਨ ਸ਼ੇਰਾਂ ਦੇ, ਸਾਰੇ ਬਾਣੀ ਸੁਣਦੇ ਨਾਲ ਨਿਰਮਲ ਪਵਿੱਤਰ ਉਜਲ ਹੋ ਗਏ ਹਨ।
ਮਿਲ ਸਮਾਏ ਸੀਸ ਝੁਕਾਇਓ।
ਤੇ ਗੁਰਮੁਖੋ ਉਸ ਵੇਲੇ ਫਿਰ ਛੇਤੀ ਦੇ ਨਾਲ ਸੀਸ ਝੁਕਾ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਸਮੂਹ ਸ਼ੇਰ ਆ ਗਏ ਨੇ।
ਵੈਸੇ ਜਬ ਗੁਰਵਚਨ ਲਾਇਓ।
ਤੇ ਗੁਰਮੁਖੋ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠ ਗਏ, ਤੇ ਫਿਰ ਇਸ ਤਰ੍ਹਾਂ ਬਚਨ ਕਹਿਣ ਲੱਗੇ ਹਨ,
ਉਹ ਤੁਮ ਹੋ ਕਿਉਂ ਕਰ ਚੱਲ ਆਏ।
ਤੇ ਵੇਖੋ ਜਿਹੜੇ ਸ਼ੇਰ ਸਨ, ਕਿੰਨੀ ਸੁੱਧ ਆ ਗਈ ਹੈ ਗੁਰਬਾਣੀ ਸੁਣਨ ਦੇ ਨਾਲ ਹੀ, ਤੇ ਉਸ ਵੇਲੇ ਬੋਲਣ ਵੀ ਲੱਗ ਪਏ ਨੇ, ਇੰਨੀ ਸਮਰੱਥਾ ਆ ਗਈ ਹੈ ਗੁਰਬਾਣੀ ਸੁਣਨ ਦੇ ਨਾਲ। ਤੇ ਇਸੇ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕਹਿਣ ਲੱਗੇ, ਕੋਤਮ ਹੋ ਕਿਉਂ ਕਰ ਚੱਲ ਆਏ। ਗੁਰੂ ਮਹਾਰਾਜ ਸਾਹਿਬ ਜੀ ਦੇ ਤਾਈਂ ਕਹਿਣ ਲੱਗੇ, ਸ਼ੇਰ ਬੋਲ ਕਰਕੇ ਤੁਸੀਂ ਕੌਣ ਹੋ ਤੇ ਕਿਸ ਕਾਰਨ ਕਰਕੇ ਇਸ ਜਗ੍ਹਾ ਉੱਤੇ ਚੱਲ ਕਰਕੇ ਪਹੁੰਚੇ ਹੋ?
ਇਹੋ ਆਪਣੋ ਨਾਮ ਬਤਾਏ।
ਤੇ ਉਸ ਵੇਲੇ ਕਹਿਣ ਲੱਗੇ ਹਨ ਕਿ ਆਪ ਜੀ ਕਿਰਪਾ ਕਰਕੇ ਸਾਡੇ ਤਾਈਂ ਆਪਣਾ ਜਿਹੜਾ ਸ੍ਰਿਸ਼ਟ ਨਾਮ ਹੈ ਨਾ, ਉਹ ਸਾਨੂੰ ਦੱਸ ਦੇਣਾ ਕਰੋ।
ਬੋਲਣ ਸ਼ਕਤ ਦਰਸ ਤੇ ਹੋਈ।
ਗੁਰਮੁਖੋ ਇਹਨਾਂ ਸ਼ੇਰਾਂ ਦੇ ਵਿੱਚ ਬੋਲਣ ਦੀ ਸ਼ਕਤੀ ਕਿਵੇਂ ਪੈਦਾ ਹੋਈ ਹੈ? ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰਸਿੱਖੋ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਲਏ, ਗੁਰੂ ਦੇ ਤੇ ਦਰਸ਼ਨ ਕਰਨ ਦੇ ਨਾਲ ਹੀ ਬੋਲਣ ਦੀ ਸ਼ਕਤੀ ਆ ਜਾਂਦੀ, ਐਸੀ ਬਖਸ਼ਿਸ਼ ਹੋ ਜਾਂਦੀ ਹੈ।
ਬੋਲੇ ਹੱਥ ਬੰਦ ਕਰ ਦੋਈ।
ਤੇ ਦੋਵੇਂ ਹੱਥ ਜੋੜ ਕਰਕੇ ਤੇ ਸ਼ੇਰ ਬੋਲ ਪਏ ਗੁਰਮੁਖੋ। ਸ਼ੇਰ ਮਾੜੀ ਮੱਤ ਵਾਲੇ, ਭੈੜੀ ਬੁੱਧੀ ਵਾਲੇ ਜਿਹੜੇ ਲੋਕ ਹਨ ਨਾ, ਤਰਕਾਂ ਕਰਨ ਵਾਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ, ਗੁਰਮੁਖੋ ਜਿਨ੍ਹਾਂ ਨੇ ਇਥੋਂ ਤੱਕ ਵੀ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਤੇ ਛੱਜੂ ਝੂਰ ਤੋਂ ਅਰਥ ਹੀ ਨਹੀਂ ਕਰਾਏ, ਉਹ ਤੇ ਪਹਿਲਾਂ ਹੀ ਪੜੇ ਹੋਏ ਸਨ, ਇਹੋ ਜਿਹੀਆਂ ਗੱਲਾਂ ਕਰਨੀਆਂ ਗੁਰਮੁਖੇ ਮਾੜੀ ਮੱਤ ਹੈ, ਭੈੜੀ ਬੁੱਧੀ ਹੈ, ਇਥੋਂ ਤੱਕ ਕਹਿਣਾ ਕਿ ਗੁਰੂ ਪਾਤਸ਼ਾਹ ਤੇ ਸੱਪ ਨੇ ਸ਼ਾਨ ਹੀ ਕੀਤੀ, ਕਿਸੇ ਨੇ ਕੋਈ ਗੁਰਮੁਖ ਪਿਆਰਿਓ ਫਸਲ ਨਹੀਂ ਚਰੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਤਰਕਾਂ ਕਰਨੀਆਂ, ਇਹੋ ਜਿਹੀ ਭੈੜੀ ਬੁੱਧੀ ਧਾਰਨ ਕਰ ਲੈਣੀ, ਇਹ ਭੈੜੇ ਲੋਕਾਂ ਦੀ ਸੋਚ ਹੈ, ਮਾੜੀ ਸੋਚ ਹੈ। ਗੁਰੂ ਤੋਂ ਸ਼ਰਧਾ ਹਟ ਜਾਣੀ, ਸ਼ਰਧਾਹੀਣ ਹੋ ਜਾਣਾ। ਗੁਰਮੁਖੋ, ਜਿਸ ਦੀ ਸ਼ਰਧਾ ਹਟ ਗਈ, ਨਾ ਉਸ ਨੇ ਇਸ ਲੋਕ ਦੇ ਵਿਚ ਸੁੱਖ ਪ੍ਰਾਪਤ ਕੀਤਾ ਤੇ ਨਾ ਪਰਲੋਕ ਦੇ ਵਿਚ। ਗੁਰਮੁਖੋ, ਲੋਕ ਜਿਹੜੇ ਹਨ ਇਹੋ ਜਿਹੀਆਂ ਗੱਲਾਂ ਕਰਦੇ ਨੇ, ਇੱਥੇ ਤੇ ਜਿੱਥੇ ਸ਼ੇਰਾਂ ਨੇ ਵੀ ਦਰਸ਼ਨ ਕਰ ਲਏ ਨਾ ਗੁਰੂ ਪਾਤਸ਼ਾਹ ਜੀ ਦੇ, ਉਹਨਾਂ ਨੂੰ ਵੀ ਸ੍ਰਿਸ਼ਟ ਬੁੱਧੀ ਪ੍ਰਾਪਤ ਹੋ ਗਈ ਜਿਨ੍ਹਾਂ ਨੇ ਸ਼ੇਰਾਂ ਨੇ ਦਰਸ਼ਨ ਕਰ ਲਏ। ਮਨੁੱਖ ਦੀ ਤੇ ਗੱਲ ਹੀ ਕੀ ਹੈ। ਗੁਰਮੁਖੋ, ਮਨੁੱਖ ਤੇ ਫੇਰ ਵੀ ਬੋਲਦਾ ਹੈ, ਤੇ ਮਨੁੱਖ ਦੇ ਉੱਤੇ ਤੇ ਮਾਲਕ ਦੀ ਕਿਰਪਾ ਹੋ ਜਾਵੇ ਤੇ ਰਹਿਮਤ ਹੋ ਜਾਵੇ, ਇੱਕ ਕਿਨ ਦੇ ਵਿਚ ਹੀ ਉਸਦਾ ਪਾਰ ਉਤਾਰਾ ਸਤਿਗੁਰੂ ਜੀ ਕਰ ਦਿੰਦੇ ਹਨ। ਇੱਥੇ ਤੇ ਸ਼ੇਰਾਂ ਦੀ ਬਿਰਤੀ ਬਦਲ ਦਿੱਤੀ, ਜਿਹੜੇ ਮਾਸ ਖਾਣ ਵਾਲੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਬੋਲਣ ਸ਼ਕਤ ਦਰਸ ਤੇ ਹੋਈ। ਗੁਰਮੁਖੇ, ਸ਼ਕਤੀ ਕਿੱਥੋਂ ਆ ਗਈ? ਜਦੋਂ ਗੁਰੂ ਦੇ ਦਰਸ਼ਨ ਹੀ ਕਰ ਲਏ। ਉੱਥੇ ਤੇ ਗੁਰੂ ਪਾਤਸ਼ਾਹ ਜੀ ਨੇ ਛੜੀ ਸਿਰ ਦੇ ਉੱਤੇ ਰੱਖ ਦਿੱਤੀ, ਰਹਿਮਤ ਕਰ ਦਿੱਤੀ। ਇੱਥੇ ਤੇ ਦਰਸ਼ਨ ਕਰਨ ਦੇ ਨਾਲ ਹੀ ਬੋਲਣ ਦੀ ਸ਼ਕਤੀ ਆ ਗਈ, ਬੋਲੇ ਆਸ ਬੰਦ ਕਰ ਦੋਈ। ਫਿਰ ਇਸ ਤਰੀਕੇ ਦੇ ਨਾਲ ਜਿੰਨੇ ਵੀ ਸ਼ੇਰ ਸਨ ਨਾ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਅੱਗੇ ਹੱਥ ਜੋੜ ਕਰਕੇ ਬੋਲੇ ਹਨ,
ਹੈ ਤਾਮ ਸ਼ੀ ਜੂਨ ਹਮਾਰੀ।
ਇਹ ਮਾਲਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਇਹ ਜਿਹੜੀ ਜੂਨ ਹੈ ਨਾ, ਸਾਡੀ ਤਾਮਸੀ ਹੈ, ਭਾਵ ਕੇ ਸ਼ੇਰਾਂ ਵਾਲੀ ਜੂਨੀ ਹੈ। ਤਾਮਸੀ ਕਹਿੰਦੇ ਕ੍ਰੋਧ ਹੋਣਾ, ਕ੍ਰੋਧਵਾਨ, ਭਾਵ ਕੇ ਸ਼ੇਰ ਕ੍ਰੋਧਵਾਨ ਹੁੰਦਾ, ਛੇਤੀ ਦੇ ਨਾਲ ਮਾਸ ਦੇ ਪਿੱਛੇ ਜਾਂਦਾ, ਲਾਲਚ ਹੈ, ਇਸ ਤਰੀਕੇ ਦੇ ਨਾਲ ਮਾਸ ਖਾਣਾ ਤੇ ਤਾਮਸੀ ਬਿਰਤੀ। ਇਸ ਕਰਕੇ ਇਹ ਮਾਲਕ ਸਾਡੀ ਜੂਨ ਤਾਮਸੀ ਹੈ।
ਭਾਈ ਕਰੇ ਜੋ ਪਾਪ ਪਿਸ਼ਾਰੀ।
ਗੁਰੂ ਪਾਤਸ਼ਾਹ ਨਾਨਕ ਦੇ ਮਹਾਰਾਜ, ਇਹ ਕਿਵੇਂ ਸਾਨੂੰ ਪ੍ਰਾਪਤ ਹੋਈ ਹੈ? ਇਸ ਕਰਕੇ ਪ੍ਰਾਪਤ ਹੋਈ ਹੈ ਕਿ ਅਸੀਂ ਪਿੱਛੇ ਜਿਹੜੇ ਬਹੁਤੇ ਜ਼ਿਆਦਾ ਪਾਪ ਕੀਤੇ ਹਨ,
ਤੁਮਰੀ ਸ਼ਰਨ ਪਰੇ ਤੇ ਆਪ ਹੀ।
ਇਸ ਤਰੀਕੇ ਦੇ ਨਾਲ ਹੁਣ ਆਪ ਜੀ ਦੀ ਸ਼ਰਨ ਵਿਚ ਪੈਣ ਦੇ ਨਾਲ ਅਸੀਂ ਆਪ ਜੀ ਦੀ ਸ਼ਰਨ ਪੈ ਗਏ ਹਾਂ, ਤੇ ਇਸ ਤਰੀਕੇ ਨਾਲ
ਕਲ ਮਲ ਨਾਸਾਂਗੇ ਸਭ ਹੀ।
ਤੇ ਗੁਰੂ ਪਾਤਸ਼ਾਹ ਜੀ, ਸਾਨੂੰ ਹੁਣ ਭਰੋਸਾ ਹੈ ਕਿ ਆਪ ਜੀ ਦੀ ਸ਼ਰਨ ਵਿਚ ਪੈ ਗਏ ਆ, ਤੇ ਜਿੰਨੇ ਸਾਡੇ ਪਾਪ ਹਨ ਕਲਮਲ ਸਾਰੇ ਨਸ ਜਾਣਗੇ, ਦੂਰ ਹੋ ਜਾਣਾ ਕਰਨਗੇ।
ਇਸ ਪੂਜਨ ਗੁਰ ਗਿਰਾ ਉਚਾਰੇ।
ਉਸ ਵੇਲੇ ਗੁਰਮੁਖੋ, ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਣ ਵਾਸਤੇ ਫਿਰ ਇਸ ਤਰ੍ਹਾਂ ਇਹਨਾਂ ਦੇ ਤਾਈ ਬਚਨ ਉਚਾਰੇ ਹਨ,
ਕਰ ਹੋਵਤ ਗੁਜਰ ਤੁਮਾਰੀ।
ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਤੁਸੀਂ ਕਰੋੜਾਂ ਦੇ ਹਿਸਾਬ ਦੇ ਨਾਲ ਸ਼ੇਰ ਹੋ, ਤੇ ਇਹ ਦੱਸਣਾ ਕਰੋ ਤੁਹਾਡਾ ਗੁਜ਼ਾਰਾ ਇੱਥੇ ਕਿਸ ਪ੍ਰਕਾਰ ਹੁੰਦਾ ਹੈ?
ਸੁਣੋ ਸੰਤ ਬਿਰਤਾਂਤ ਹਮਾਰਾ।
ਤੇ ਉਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਤਾਈ ਕਹਿਣ ਲੱਗੇ, ਇਹ ਸੱਚੇ ਪਾਤਸ਼ਾਹ ਮਾਲਕ ਅਕਾਲ ਪੁਰਖ ਦੇ ਸਰੂਪ ਗੁਰੂ ਨਾਨਕ ਦੇਵ ਮਹਾਰਾਜ, ਆਪ ਜੀ ਕਿਰਪਾ ਕਰੋ, ਅਸੀਂ ਆਪ ਜੀ ਨੂੰ ਸਾਰਾ ਹੀ ਆਪਣਾ ਬਿਰਤਾਂਤ ਸੁਣਾਉਂਦੇ ਹਾਂ।
ਬਹੁਤ ਦਿਨ ਹੋਵਤ ਗੁਜਰ, ਬਹੁਤ ਦਿਨ ਬੀਤੇ ਬਿਨਾ ਆਹਾਰ।
ਤੇ ਮਾਲਕ, ਸਾਡੇ ਤੇ ਬੜੇ ਹੀ ਜਿਹੜੇ ਦਿਨ ਹਨ ਉਹ ਬਤੀਤ ਹੁੰਦੇ ਨੇ ਬਿਨਾ ਹੀ ਭੋਜਨ ਤੋਂ, ਭਾਵ ਕੇ ਸਾਨੂੰ ਤੇ ਭੋਜਨ ਵੀ ਛਕਣ ਵਾਸਤੇ ਪ੍ਰਾਪਤ ਨਹੀਂ ਹੁੰਦਾ ਹੈ।
ਬਹੁ ਜੋਜਨ ਇਸ ਬਨ ਕੇ ਮਾਹੀ।
ਤੇ ਗੁਰਮੁਖੋ, ਇਹ ਜੰਗਲ ਕੋਈ ਛੋਟਾ ਨਹੀਂ ਸੀ, 100 ਜੋਜਨ ਜਿਹੜਾ ਨਾ, 100 ਜੋਜਨ ਦੇ ਤਕਰੀਬਨ ਇਹ ਜੰਗਲ ਸੀ। ਜਿਸ ਤਰੀਕੇ ਦੇ ਨਾਲ 4 ਮੀਲ ਉਨਾ ਤੇ ਇੱਕ ਕੋਹ ਬਣਦਾ, ਤੇ 4 ਕੋਹ ਤੇ ਇੱਕ ਜੋਜਨ ਬਣਦਾ, ਏਡਾ ਵੱਡਾ ਇਹ ਜੰਗਲ ਸੀ, 100 ਜੋਜਨ ਦੇ ਲਾਗੇ। ਗੁਰਮੁਖੋ, ਇਹ ਜੰਗਲ ਸੀ, ਬਹੁਤ ਵੱਡਾ ਜੰਗਲ ਸੀ, ਜਿੱਥੇ ਕਰੋੜਾਂ ਸ਼ੇਰ ਜਿਹੜੇ ਰਹਿੰਦੇ ਸਨ। ਇਸ ਤਰੀਕੇ ਦੇ ਨਾਲ ਫਿਰ ਗੁਰੂ ਨਾਨਕ ਦੇਵ ਮਹਾਰਾਜ ਦੇ ਕਹਿਣ ਲੱਗੇ, ਹੇ ਮਾਲਕ, 100 ਜੋਜਨ ਦੇ ਤਾਈ ਲੰਬਾ ਇਹ ਸਾਰਾ ਬੰਨ ਜਿਹੜਾ ਜੰਗਲ ਹੈ,
ਆਏ ਪਸ਼ੂ ਰਹਿਓ ਅਬ ਨਾਹੀਂ।
ਤੇ 100 ਜੋਜਨ ਦੇ ਵਿਚ ਵਿਚ ਜਿੰਨੇ ਵੀ ਕੋਈ ਪਸ਼ੂ ਪਕਸ਼ੀ ਆਦਿਕ ਸਭ ਸਨ, ਉਹ ਅਸੀਂ ਖਾ ਲਏ ਨੇ। ਇਸ ਤਰੀਕੇ ਦੇ ਨਾਲ ਇੱਥੇ ਹੁਣ ਕੋਈ ਵੀ ਇਹੋ ਜਿਹਾ ਮਨੁੱਖ ਜਾਂ ਪਸ਼ੂ ਪਕਸ਼ੀ ਆਦਿਕ ਨਹੀਂ ਹੈ ਜਿਹੜਾ ਜਿੰਦਾ ਹੋਣਾ ਕਰੇ।
ਅਬ ਹਮ ਬੀਚ ਜੌਨ ਉਗਲਾਵੇਂ।
ਤੇ ਮਾਲਕ, ਹੁਣ ਇਸ ਤਰੀਕੇ ਦੇ ਨਾਲ ਜਦੋਂ ਭੁੱਖ ਲੱਗਦੀ ਹੈ ਨਾ, ਤੇ ਸਾਡੇ ਸਾਰਿਆਂ ਦੇ ਵਿੱਚੋਂ, ਕਰੋੜਾਂ ਦੇ ਵਿੱਚੋਂ ਜਿਹੜਾ ਵੀ ਕਿਸੇ ਪ੍ਰਕਾਰ ਵੀ ਜਿਸ ਨੂੰ ਨੀਂਦ ਆਉਂਦੀ ਹੈ,
ਦੇਖੋ ਤਤਸ਼ਨ ਸਭ ਮਿਲ ਖਾਵੇਂ।
ਤੇ ਜਿਹੜਾ ਵੀ ਸੌਂਦਾ ਸਾਡੇ ਸਾਰਿਆਂ ਦੇ ਵਿੱਚੋਂ, ਤੇ ਅਸੀਂ ਉਸ ਨੂੰ ਹੀ ਛੇਤੀ ਦੇ ਨਾਲ ਜਾ ਕਰਕੇ ਫੜ ਕਰਕੇ ਖਾ ਲੈਂਦੇ ਹਾਂ।
ਜਾਗਤ ਰਹੇ ਸਦਾ ਹਮ ਠੰਡ।
ਮਾਲਕ, ਇਸੇ ਪ੍ਰਕਾਰ ਫਿਰ ਅਸੀਂ ਸਦਾ ਹੀ ਭੈ ਧਾਰਨ ਕਰਕੇ ਸਾਨੂੰ ਦੂਸਰਾ ਖਾ ਨਾ ਜਾਵੇ, ਤੇ ਇਸ ਪ੍ਰਕਾਰ ਸਦਾ ਵਾਸਤੇ ਜਾਗਦੇ ਰਹਿੰਦੇ ਹਾਂ।
ਕਰੇ ਪਰਸ ਪਰ ਪੇ ਹੋਵੇ ਗਾਢੇ।
ਗੁਰੂ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਇੱਕ ਦੂਸਰੇ ਦਾ ਭੈ ਧਾਰਨ ਕਰਕੇ ਹਿਰਦੇ ਵਿਚ ਲਗਾਤਾਰ ਇਕ ਜਗ੍ਹਾ ਤੇ ਖਲੋ ਕਰਕੇ ਜਾਗਦੇ ਹਾਂ।
ਮਨ ਨਿਰਮਲ ਭਾਵ ਦਰਸ ਤੁਮਾਰੇ।
ਗੁਰੂ ਪਾਤਸ਼ਾਹ ਜੀ ਹੁਣ ਆਪ ਜੀ ਦੇ ਦਰਸ਼ਨ ਕਰ ਲਏ ਤੇ ਸਾਡਾ ਜਿਹੜਾ ਮਨ ਹੈ ਨਾ ਨਿਰਮਲ ਪਵਿੱਤਰ ਉਜਲ ਹੋ ਗਿਆ ਹੈ।
ਸ਼ੁਭ ਗਤ ਕਰ ਹੋਇਆ ਗੁਰੂ ਹਮਾਰੇ।
ਇਸ ਤਰੀਕੇ ਦੇ ਨਾਲ ਇਹ ਮਾਲਕ ਆਪ ਜੀ ਸਾਡੇ ਗੁਰੂ ਰਹਿਮਤ ਕਰਨ ਵਾਲੇ ਕਾਲ ਪੁਰਖ ਦੇ ਸਰੂਪ ਤੇ ਆਪ ਜੀ ਹੁਣ ਸ੍ਰਿਸ਼ਟ ਸਾਨੂੰ ਜਿਹੜੀ ਗਤੀ ਹੈ ਨਾ ਕਿਰਪਾ ਕਰਕੇ ਬਖਸ਼ ਦੇਣਾ ਕਰੋ।
ਹੁਣ ਬਿਨਾ ਕਹੇ ਬਾਣੀ ਨੋਨੇ।
ਗੁਰਮੁਖੋ ਸਵੇਲੇ ਸੁਣ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੇ ਪਾਸੋਂ ਫਿਰ ਪਾਵਨ ਪੁੱਤਰ ਮੁਖਾਰਬੇ ਤੋਂ ਸੁੰਦਰ ਬਚਨ ਉਚਾਰੇ ਹਨ।
ਗੁਰੂ ਦੇਵ ਹੈ ਮਨੁੱਖ ਜੋਨੇ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਇਹਨਾਂ ਕਰੋੜਾਂ ਸ਼ੇਰਾਂ ਦੇ ਤਾਈ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਅਸੀਂ ਤੁਹਾਨੂੰ ਮਨੁੱਖਾ ਜਿਹੜਾ ਜਨਮ ਹੈ ਨਾ ਉਹ ਬਖਸ਼ ਦੇਨੇ ਹਾਂ।
ਸਭ ਸਿੱਖੀ ਗੁਰ ਕੀ ਜੇ ਕਮਾਵੋ।
ਤੇ ਜਦੋਂ ਤੁਹਾਨੂੰ ਹੁਣ ਮਨੁੱਖਾ ਸਰੀਰ ਪ੍ਰਾਪਤ ਹੋ ਗਿਆ ਨਾ, ਮਨੁੱਖਾ ਜੂਨ ਪ੍ਰਾਪਤ ਹੋ ਗਈ, ਤੇ ਫੇਰ ਤੁਸੀਂ ਜਿਹੜੀ ਸਿੱਖੀ ਹੈ ਸਤਿਗੁਰੂ ਕਾਲਪੁਰ ਪਰਮੇਸ਼ਰ ਵਾਹਿਗੁਰੂ ਦੀ ਕਮਾ ਲੈਣਾ ਕਰਿਓ।
ਜੰਕਸ਼ਨ ਦੇ ਕੇਵਲ ਤੁਮ ਪਾਵੋ।
ਤੇ ਬਿਨਾਂ ਸੰਦੇਹ ਤੋਂ ਬਿਨਾਂ ਸੰਸੇ ਤੋਂ ਤੁਸੀਂ ਕੇਵਲ ਮੁਕਤੀ ਹੈ ਨਾ ਜਿਹੜੀ ਉਸ ਨੂੰ ਪ੍ਰਾਪਤ ਕਰ ਲੈਣਾ ਕਰੋਗੇ।
ਸਿੰਧ ਜੂਨ ਤੁਮਰੀ ਛੁੱਟ
ਜਿਹੜੀ ਸਿੰਧ ਜੂਨ ਜਿਸ ਤਰੀਕੇ ਦੇ ਨਾਲ ਜਿਹੜੀ ਗੁਰਮੁਖੋ ਇਹ ਜਿਹੜੀ ਸਿੰਘ ਜੂਨ ਹੈ ਨਾ ਜਿਹੜੀ ਸ਼ੇਰਾਂ ਦੀ ਜੂਨ, ਇਸ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਤੁਹਾਡੀ ਸਾਰੀ ਛੁੱਟ ਜਾਣਾ ਕਰੇਗੇ।
ਮਨੁੱਖ ਜੋਨੇ ਪ੍ਰਾਪਤ ਹੋਵੇ ਹੈ।
ਤੇ ਇਸ ਪ੍ਰਕਾਰ ਆਪ ਜੀ ਨੂੰ ਹੁਣ ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋਣਾ
ਸ਼ਬਦ ਅਭਿਆਸ ਕਰੋਗੇ ਜਦ ਹੀ।
ਪਰ ਜੇ ਮਨੁੱਖਾ ਜਨਮ ਦੇ ਵਿੱਚ ਵੀ ਮਾਲਕ ਦੇ ਸ਼ਬਦ ਦਾ ਅਭਿਆਸ ਕਰੋਗੇ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋਗੇ,
ਅਨੰਤਾ ਛੁੱਟ ਹੋਏ ਗਤ ਤਬ ਹੀ।
ਤੇ ਉਹ ਸਵੇਰੇ ਜਿਹੜੀ ਤਨ ਦੀ ਹੰਤਾ ਹੈ ਨਾ, ਸਰੀਰ ਦਾ ਹੰਕਾਰ ਹੈ, ਸਾਰੀ ਛੁੱਟ ਜਾਵੇਗੀ, ਹੰਕਤਾ ਮਮਤਾ ਨਾਸ਼ ਹੋ ਜਾਵੇਗੀ ਤੇ ਗਤ ਤੁਹਾਨੂੰ ਕੇਵਲ ਮੁਕਤੀ ਪ੍ਰਾਪਤ ਹੋ ਜਾਵੇਗੀ।
ਅਸਕੇ ਵਿਦਾ ਹੋਏ ਜਗ ਸਾਏ।
ਇਸ ਪ੍ਰਕਾਰ ਕਹਿ ਕਰਕੇ ਜਗ ਦੇ ਸਾਈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਿਰ ਚੱਲ ਪਏ ਹਨ।
ਗਮਨੇ ਨਗਰ ਹੋ ਤੋ ਜੇ ਸਾਈ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਿੱਥੇ ਗਏ ਨੇ? ਗੁਰਮੁਖੋ ਉਥੋਂ ਹੀ ਥੋੜੀ ਦੂਰ ਤੇ ਜਿਹੜਾ ਇੱਕ ਨਗਰ ਸੀ ਨਾ, ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਉਸ ਨਗਰ ਦੇ ਵਿੱਚ ਪਹੁੰਚੇ ਹਨ।
ਐਸੇ ਬਹਿਰ ਸਮੀਪ ਸੋ ਪੁਰ ਕੇ।
ਇਸ ਪੁਰ ਦੇ ਨਗਰ ਦੇ ਲਾਗੇ ਗੁਰੂ ਪਾਤਸ਼ਾਹ ਜੀ ਗਏ ਤੇ ਜਾ ਕਰਕੇ ਬਾਹਰ ਸਤਿਗੁਰੂ ਪਾਤਸ਼ਾਹ ਜੀ ਬੈਠ ਗਏ ਹਨ।
ਆਏ ਦਰਸ਼ਨ ਹੈ ਗੁਰ ਕੇ।
ਤੇ ਕਿੰਨੇ ਹੀ ਮਨੁੱਖ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਫਿਰ ਗੁਰਮੁਖੋ ਇਸ ਨਗਰ ਦੇ ਆਏ ਹਨ।
ਕਹਿਣ ਲੱਗੇ ਤੁਮ ਕੇ ਵਿਦ ਆਏ।
ਹੁਣ ਇਹਨਾਂ ਸਾਰੇ ਮਨੁੱਖਾਂ ਨੇ, ਇਸ ਨਗਰ ਦੇ ਸਾਰੇ ਮਨੁੱਖਾਂ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਆਣ ਕਰਕੇ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਆਪ ਜੀ ਦੱਸਣਾ ਕਰੋ ਕਿ ਆਪ ਜੀ ਇਸ ਸਥਾਨ ਤੇ ਪਹੁੰਚ ਗਏ ਹੋ ਕਿ ਕਿਸ ਪ੍ਰਕਾਰ ਇਸ ਸਥਾਨ ਦੇ ਉੱਤੇ ਆਏ ਹੋ।
ਕਿਉਂ ਸਿੰਘ ਨਾ ਮਗ ਮੈਂ ਖਾਏ।
ਆਪ ਜੀ ਕਿਸ ਤਰ੍ਹਾਂ ਇੱਥੇ ਪਹੁੰਚੇ ਹੋ? ਅਨੇਕਾਂ ਸ਼ੇਰ ਨੇ ਇਸ ਰਸਤੇ ਦੇ ਵਿੱਚ ਤੇ ਆਪ ਜੀ ਨੂੰ ਰਸਤੇ ਵਿੱਚ ਕਿਸੇ ਨੇ ਸ਼ੇਰ ਨੇ ਖਾਣਾ ਨਹੀਂ ਕੀਤਾ ਹੈ।
ਸੌ ਯੋਜਨ ਲੋ ਪਾਸ ਨਰ ਕੋ।
ਤੇ ਉਹ ਸਮੇਂ ਕਹਿਣ ਲੱਗੇ ਕਿ 100 ਯੋਜਨ ਤੱਕ ਕੋਈ ਵੀ ਪਸ਼ੂ ਤੇ ਮਨੁੱਖ ਇਹਨਾਂ ਸ਼ੇਰਾਂ ਨੇ ਇਸ ਜਗ੍ਹਾ ਉੱਤੇ ਛੱਡਿਆ ਨਹੀਂ। ਭਾਵ ਕੇ ਕੋਈ ਵੀ ਪਸ਼ੂ ਪਕਸ਼ੀ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਛੱਡਿਆ ਨਹੀਂ ਤੇ ਜੋ ਵੀ ਹਨ ਸਭ ਨੂੰ ਖਾ ਗਏ ਹਨ।
ਹਮਨੇ ਨਗਰ ਪਾਏ ਗਿਰ ਉਪਰ।
ਇਸੇ ਪ੍ਰਕਾਰ ਹੀ ਇਹਨਾਂ ਸ਼ੇਰਾਂ ਤੋਂ ਡਰਦੇ ਹੋਏ ਅਸੀਂ ਇਹ ਜਿਹੜਾ ਆਪਣਾ ਨਗਰ ਹੈ ਨਾ, ਇਹ ਉੱਤੇ ਨਗਰ ਪਹਾੜ ਦੇ ਉੱਤੇ ਉੱਚੀ ਥਾਂ ਦੇ ਉੱਤੇ ਆਣ ਕਰਕੇ ਵਸਾਉਣਾ ਕੀਤਾ।
ਰਹਿਤ ਸੋ ਜਗ ਹੋਵੇ ਤੋਪਨ ਕੋ ਧਾਰ।
ਇਸ ਤਰੀਕੇ ਦੇ ਨਾਲ ਮਾਲਕ ਅਸੀਂ ਤੇ ਸਦਾ ਹੀ ਹੁਸ਼ਿਆਰ ਰਹਿੰਦੇ, ਹੁਸ਼ਿਆਰ ਭਾਵ ਜਾਗਦੇ ਰਹਿੰਦੇ ਆ ਕਿ ਕੋਈ ਸ਼ੇਰ ਨਾ ਇਧਰ ਨੂੰ ਆ ਜਾਣ, ਤੇ ਇਸ ਤਰੀਕੇ ਦੇ ਨਾਲ ਅਸੀਂ ਤੋਪਾਂ ਦੇ ਜਿਹੜੇ ਗੋਲੇ ਹਨ ਉਹ ਛੱਡ ਦਿੰਦੇ
ਹਾਂ।
ਜਦੋਂ ਵੀ ਕਿਤੇ ਸ਼ੇਰ ਇਕੱਠੇ ਹੋ ਕਰਕੇ ਇਧਰ ਨਗਰ ਨੂੰ ਆਉਂਦੇ ਨੇ ਤੇ ਉਦੋਂ ਇੱਕੋ ਦਮ ਅਸੀਂ ਇਹਨਾਂ ਤੋਪਾਂ ਨੂੰ ਛੱਡਦੇ ਹਾਂ।
ਗੋਲਨ ਮਾਰੇ
ਤੇ ਇਹਨਾਂ ਤੋਪਾਂ ਆਦਿਕਾਂ ਦੇ ਜਿਹੜੇ ਗੋਲੇ ਮਾਰ ਕਰਕੇ ਤੇ ਫੇਰ ਇਹ ਸ਼ੇਰਾਂ ਨੂੰ ਅਸੀਂ ਵਾਪਸ ਮੋੜ ਦਿੰਦੇ ਹਾਂ।
ਗੁਰੂ ਕਹੇ ਹਮ ਗੇ ਤਿੰਨ ਪਾਸਾ।
ਤੇ ਗੁਰਮੁਖੋ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਸਿੱਖੋ ਇਨ੍ਹਾਂ ਸ਼ੇਰਾਂ ਦੇ ਪਾਸ ਅਸੀਂ ਜਿਸ ਤਰੀਕੇ ਦੇ ਨਾਲ ਪਹੁੰਚੇ ਸੀ
ਉਹ ਹਿੰਸਾ ਤੇ ਪਏ ਨਿਰਾਸ਼ਾ
ਤੇ ਅਸੀਂ ਇਨ੍ਹਾਂ ਸਾਰਿਆਂ ਨੂੰ ਸ੍ਰੇਸ਼ਟ ਉਪਦੇਸ਼ ਦਿੱਤਾ ਤੇ ਹੁਣ ਹਿੰਸਾ ਤੋਂ ਨਿਰਾਸ਼ ਹੋ ਗਏ ਨੇ ਭਾਵ ਹੁਣ ਕਿਸੇ ਨੂੰ ਮਾਰਨਾ ਨਹੀਂ ਕਰਨਗੇ
ਹਮ ਸਭ ਹੀ ਕੋ ਸਿੱਖ ਕਰ ਆਏ
ਤੇ ਅਸੀਂ ਤਾਂ ਹੁਣ ਸਮਝ ਲਓ ਕਿ ਸਾਰਿਆਂ ਨੂੰ ਹੀ ਸਿੱਖ ਕਰ ਆਏ ਆ ਭਾਵ ਕਿ ਸਿੱਖ ਬਣਾਏ ਆ ਜਿੰਨੇ ਵੀ ਸ਼ੇਰ ਸਨ ਇਨ੍ਹਾਂ ਸਾਰਿਆਂ ਨੂੰ ਸਿੱਖ ਬਣਾ ਦਿੱਤਾ
ਇੱਕ ਕਾਲ ਮੈਂ ਸਭ ਮਰ ਜਾਏ
ਤੇ ਜਾਣਨਾ ਕਰੋ ਕਿ ਇੱਥੇ ਜਿੰਨੇ ਵੀ ਸ਼ੇਰ ਵਸਦੇ ਸਨ ਇਸ ਨਗਰ ਦੇ ਲਾਗੇ 100 ਜੋਜਨ ਤੱਕ ਉਹ ਸਾਰੇ ਦੇ ਸਾਰੇ ਹੁਣ ਸ਼ੇਰ ਆਪਣੇ ਸਰੀਰ ਨੂੰ ਛੱਡ ਦੇਣਗੇ ਭਾਵ ਮਰ ਜਾਣਾ ਕਰਨਗੇ
ਤੇ ਨਾਰ ਸੁਣ ਕਰ ਇਹ ਗਾਥਾ
ਤੇ ਇਸ ਤਰੀਕੇ ਦੇ ਨਾਲ ਫਿਰ ਜਿੰਨੇ ਵੀ ਗੁਰਮੁਖ ਪਿਆਰੇ ਉਸ ਨਗਰ ਦੇ ਲੋਕ ਸਨ ਜਦੋਂ ਇਸ ਤਰ੍ਹਾਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਸਰਵਣ ਕੀਤਾ
ਗੁਰਗੇ ਚਰਨ ਤਰੇ ਨਿਜ ਮਾਤਾ
ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਉੱਤੇ ਸਮੂਹ ਨਗਰ ਨੇ ਆਣ ਕਰਕੇ ਗੁਰਮੁਖੋ ਨਮਸਕਾਰ ਕੀਤੇ
ਹੈ ਸੋ ਤਿੰਨ ਕੋ ਦੁੱਖ ਥੋ ਭਾਰੀ
ਉਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਦੇ ਤਾਈ ਕਹਿਣ ਲੱਗੇ ਜਿੰਨੇ ਮਨੁੱਖ ਨੇ ਕਿਹੇ ਸੱਚੇ ਪਾਤਸ਼ਾਹ ਮਾਲਕ ਸਾਡੇ ਹਿਰਦਿਆਂ ਦੇ ਵਿਚ ਇਨ੍ਹਾਂ ਸ਼ੇਰਾਂ ਦੇ ਕਰਕੇ ਬਹੁਤ ਵੱਡਾ ਦੁੱਖ ਸੀ
ਸੋ ਰਾਵਣ ਕੀਨੋ ਨਿਰਵਾਰੇ
ਤੇ ਉਹ ਤੇ ਆਪ ਜੀਓ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਾਡਾ ਇਹ ਜਿੰਨਾ ਵੀ ਦੁੱਖ ਆਦਿਕ ਹੈ ਨਾ ਸਾਰਾ ਦੂਰ ਕਰ ਦਿੱਤਾ
ਪੂਰਨ ਸੰਤ ਕਲਾ ਧਾਰ ਪੂਰੀ
ਤੇ ਇਸ ਪ੍ਰਕਾਰ ਆਪ ਜੀ ਪੂਰਨ ਸੰਤ ਮਹਾਤਮਾ ਹੋ ਤੇ ਕਲਾ ਧਾਰੀ ਭਾਵ ਕੇ ਵੱਡੇ ਕਲਾ ਧਾਰੀ ਸ਼ਕਤੀਆਂ ਵਾਲੇ ਜਾਪਦੇ ਹੋ
ਕਰਿਓ ਹਮਾਰੋ ਪਹਿ ਬਾਡ ਦੂਰੀ
ਜਿਸ ਪ੍ਰਕਾਰ ਆਪ ਜੀ ਨੇ ਕਿਰਪਾ ਕਰਕੇ ਰਹਿਮਤ ਕਰਕੇ ਜਿਹੜਾ ਸਾਡੇ ਹਿਰਦੇ ਵਿਚ ਵੱਡਾ ਭੈ ਸੀ ਨਾ ਡਰ ਸੀ ਉਹ ਦੂਰ ਕਰ ਦਿੱਤਾ
ਇਹ ਉਪਦੇਸ਼ ਸਿੱਖ ਸਭ ਹੋਏ
ਗੁਰਮੁਖੋ ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਉਪਦੇਸ਼ ਲੈ ਕਰਕੇ ਤੇ ਗੁਰਸਿੱਖੋ ਸਾਰੇ ਹੀ ਜਿੰਨੇ ਮਨੁੱਖ ਸਨ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖ ਬਣ ਗਏ ਨੇ
ਸਾਹਲ ਲਈ ਗੁਰੂ ਪਗ ਧੋਏ
ਤੇ ਗੁਰਮੁਖੋ ਉਸ ਵੇਲੇ ਵੀ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਸੀ ਉਸ ਵੇਲੇ ਵੀ ਪਾਹੁਲ ਦਿੱਤੀ ਜਾਂਦੀ ਸੀ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਧੋ ਕਰਕੇ ਤੇ ਗੁਰਮੁਖੇ ਨਾਲ ਸਾਰਿਆਂ ਨੇ ਪਾਹੁਲ ਪ੍ਰਾਪਤ ਕੀਤੀ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਸਿੱਖੀ ਧਾਰਨ ਕੀਤੀ
ਬਸੇਰਾ
ਕਿੰਨਾ ਕੀ ਸਮਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਸ ਜਗ੍ਹਾ ਉੱਤੇ ਗੁਰਮੁਖੋ ਵਾਸਾ ਕੀਤਾ
ਪ੍ਰਧਾਨ ਗਮਨੇ ਬਿਨ ਤੇਰਾ
ਤੇ ਹੁਣ ਗੁਰੂ ਪਾਤਸ਼ਾਹ ਜੀ ਹੋਰ ਅਸਥਾਨ ਉੱਤੇ ਬਿਨਾਂ ਦੇਰੀ ਤੋਂ ਚੱਲਣ ਲੱਗੇ ਹਨ
ਪਹੁੰਚੇ ਹਿਰਨ ਖੰਡ ਮੈਂ ਜਾਈ
ਤੇ ਗੁਰਮੁਖੋ ਇਸ ਪ੍ਰਕਾਰ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਹਿਰਨ ਖੰਡ ਵੱਲ ਚੱਲ ਪਏ ਨੇ ਤਵਾੜੀ ਖਾਲਸਾ ਨੇ ਇਸ ਸਥਾਨ ਦਾ ਗੁਰਮੁਖੋ ਜਿਹੜਾ ਨਾਮ ਹੈ ਨੇਪਾਲ ਦੇ ਲਾਗੇ ਦੀ ਜਿਹੜੀਆਂ ਟੋਲੀਆਂ ਨਦੀਆਂ ਆਦਿਕ ਹਨ ਉਸ ਦਾ ਦਿੱਤਾ ਹੋਇਆ ਇਸੇ ਪ੍ਰਕਾਰ ਇਸ ਹਿਰਨ ਖੰਡ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਚੱਲੇ ਹਨ
ਜੈ ਕੰਚਨ ਧਰਨੀ ਸਭ ਥਾਈ
ਭਾਵ ਜਿਸ ਜਗ੍ਹਾ ਉੱਤੇ ਜਿਸ ਤਰ੍ਹਾਂ ਸਾਰੀ ਧਰਤੀ ਹੈ ਨਾ ਸੋਨੇ ਵਰਗੀ ਲੱਗ ਰਹੀ ਹੈ ਸੋਨੇ ਵਰਗੀ ਕਿਉਂਕਿ ਇੱਥੇ ਇਸ ਤਰੀਕੇ ਦੇ ਨਾਲ ਆ ਰਿਹਾ ਕਿ ਜਿਸ ਤਰ੍ਹਾਂ ਇੱਥੇ ਪਹਾੜ ਜਿਹੜਾ ਸੀ ਨਾ ਗੁਰਮੁਖੋ ਪਥਰੀਲਾ ਬੜਾ ਸੁਨਹਿਰੀ ਰੰਗ ਦਾ ਇਸੇ ਕਰਕੇ ਇਸ ਨੂੰ ਸੋਨੇ ਰੰਗੀ ਧਰਤੀ ਕਿਹਾ ਜਾਂਦਾ ਤੇ ਇਸ ਜਗ੍ਹਾ ਉੱਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਹਨ
ਕੀ ਰੀਤ ਸੁਣੋ ਸਭ ਭਾਂਤੇ
ਗੁਰਮੁਖੋ ਉਸ ਅਸਥਾਨ ਦੀ ਜਿਹੜੀ ਰੀਤੀ ਹੈ ਨਾ ਸਾਰੀ ਭਾਂਤੀ ਜਿਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਇਸ ਜਗ੍ਹਾ ਉੱਤੇ ਆਣ ਕਰਕੇ ਪਹੁੰਚੇ ਨੇ ਤੇ ਉਹ ਸਾਰੀ ਰੀਤੀ ਜਿਹੜੀ ਸੁਣਨਾ ਕਰੋ
ਕਰੇ ਜੋਗ ਸਾਧਨ ਦਿਨ ਰਾਤੇ
ਤੇ ਗੁਰਮੁਖ ਇੱਥੋਂ ਦੀ ਜਿਹੜੀ ਰੀਤੀ ਹੈ ਜਿਹੜੇ ਮਨੁੱਖਾਂ ਦੀ ਉਹ ਕੀ ਕਰਦੇ ਨੇ ਗੁਰਮੁਖੋ ਯੋਗ ਸਾਧਨਾ ਕਰਦੇ ਨੇ ਦਿਨ ਅਤੇ ਰਾਤ ਲਗਾ ਕਰਕੇ
ਰਹਿਤ ਤਰਨ ਸੋ ਮਨ ਜੋ ਸਦਾਈ
ਤੇ ਗੁਰਮੁਖੋ ਯੋਗ ਸਾਧਨਾ ਕਰਦੇ ਹਨ ਪਰ ਤਨ ਸਦਾ ਹੀ ਜਵਾਨ ਰਹਿੰਦੇ ਨੇ ਗੁਰਮੁਖੇ ਜਿਹੜੇ ਮਨੁੱਖ ਹਨ ਇੱਥੋਂ ਦੇ ਸਦਾ ਜਵਾਨ ਰਹਿੰਦੇ ਨੇ ਕਿਉਂਕਿ ਯੋਗ ਸਾਧਨਾ ਕਰਦੇ ਹਨ
ਕਰਮੇ ਪ੍ਰਾਣ ਨਾ ਤਜੈ ਕਦਾਈ
ਤੇ ਜਦੋਂ ਵੀ ਕਿਤੇ ਪ੍ਰਾਣ ਛੱਡਣੇ ਹੁੰਦੇ ਆ ਤੇ ਆਪਣੇ ਘਰ ਦੇ ਵਿੱਚ ਕਦੇ ਵੀ ਪ੍ਰਾਣਾਂ ਨੂੰ ਛੱਡਦੇ ਨਹੀਂ ਨੇ
ਅੰਤ ਸਮਾਂ ਤੈਨ ਕੋ ਜੇ ਪਹੁੰਚ
ਜਿਸ ਵੇਲੇ ਉਹਨਾਂ ਦਾ ਅੰਤ ਦਾ ਸਮਾਂ ਆਣ ਕਰਕੇ ਪਹੁੰਚਦਾ ਹੈ
ਬੈਠੇ ਗਿਰ ਪਰ ਚੜ ਉੱਚੇ
ਉਸ ਵੇਲੇ ਵੇਲੇ ਗੁਰਸਿੱਖੋ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਸ ਸਥਾਨ ਤੇ ਪਹੁੰਚੇ ਨੇ ਦੱਸ ਰਹੇ ਹਨ ਕਿ ਗੁਰਮੁਖੇ ਮਨੁੱਖ ਜਦੋਂ ਇਨ੍ਹਾਂ ਦਾ ਅੰਤ ਦਾ ਸਮਾਂ ਆਉਂਦਾ ਆਪਣੇ ਘਰ ਦੇ ਵਿਚ ਪ੍ਰਾਣ ਨਹੀਂ ਛੱਡਦੇ ਉਹ ਸਵੇਰੇ ਉੱਚੀ ਜਗ੍ਹਾ ਉੱਤੇ ਜਾ ਕਰਕੇ ਭਾਵ ਕੇ ਪਹਾੜ ਦੇ ਉੱਤੇ ਬੈਠ ਜਾਂਦੇ ਹਨ
ਬ੍ਰਹਮ ਰੰਦਰ ਕੋ ਫੋਰ ਸੋ ਡਰ
ਉਸ ਵੇਲੇ ਬ੍ਰਹਮ ਰੰਦਰ ਕਹਿੰਦੇ ਨੇ ਦਸਵੇਂ ਦਵਾਰ ਨੂੰ ਫਿਰ ਦਸਵੇਂ ਦਵਾਰ ਨੂੰ ਫਾੜ ਕਰਕੇ ਤੇ ਫੇਰ ਆਪਣੇ ਜਿਹੜੇ ਪ੍ਰਾਣ ਹਨ ਇਸ ਦੇ ਵਿਚ ਦੀ ਕੱਢਦੇ ਹਨ
ਕਹਿੰਦੇ ਆਪਣੇ ਪ੍ਰਾਣ ਨਿਕਾਰ
ਤੇ ਇਸ ਤਰ੍ਹਾਂ ਦਸਵੇਂ ਦਵਾਰ ਦੇ ਵਿਚੋਂ ਗੁਰਮੁਖ ਜਿੰਨੇ ਵੀ ਯੋਗ ਸਾਧਨਾ ਕਰਨ ਵਾਲੇ ਆਪਣੇ ਪ੍ਰਾਣ ਜਿਹੜੇ ਇਸ ਤਰ੍ਹਾਂ ਕੱਢਦੇ ਨੇ
ਬਿਰਪੁਰ ਵਿਖੇ ਜਾਏ ਗੁਰ ਬੈਸੇ
ਗੁਰਮੁਖੋ ਇਹਨਾਂ ਸਾਰਿਆਂ ਦੇ ਵਿਚ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਾ ਕਰਕੇ ਬੈਠ ਗਏ ਹਨ
ਮਨੋ ਭਾਨ ਗਿਆਨ ਕੋ ਜੈਸੇ
ਮਾਨੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ ਜਿਸ ਤਰ੍ਹਾਂ ਗਿਆਨ ਦਾ ਸੂਰਜ ਹੀ ਆਣ ਕਰਕੇ ਚੜ ਗਿਆ ਹੋਵੇ
ਬਹੁਦਾਰ ਬੈਠੇ ਆਣ ਸਮੀਪਾ
ਕਿੰਨੇ ਹੀ ਮਨੁੱਖ ਜਿਹੜੇ ਸਨ ਉਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਣ ਕਰਕੇ ਬੈਠ ਗਏ ਹਨ
ਸਭ ਬੋਲੇ ਬੇਦੀ ਕੁਲ ਦੀਪਾ
ਤੇ ਗੁਰਮੁਖੋ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨਾਲ ਸਮੂਹ ਜੀਵਾਂ ਦੇ ਤਾਈ ਇਸ ਪ੍ਰਕਾਰ ਫਿਰ ਬੋਲੇ ਹਨ
ਕੈਸੋ ਤੁਮ ਉਪਦੇਸ਼ ਕਮਾਓ
ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਤੁਸੀਂ ਕਿਹੋ ਜਿਹਾ ਜਿਹੜਾ ਉਪਦੇਸ਼ ਆਪਣੇ ਹਿਰਦੇ ਵਿਚ ਧਾਰਨ ਕਰਦੇ ਹੋ
ਆਪਣੇ ਗੁਰ ਕੋ ਨਾਮ ਬਤਾਓ
ਤੇ ਜੋ ਤੁਹਾਡਾ ਗੁਰੂ ਹੈ ਨਾ ਆਪਣੇ ਗੁਰੂ ਦਾ ਜਿਹੜਾ ਨਾਮ ਹੈ ਨਾ ਉਹ ਸਾਡੇ ਤਾਈ ਕਿਰਪਾ ਕਰਕੇ ਦੱਸ ਦੇਣਾ ਕਰੋ
ਕੈਸੋ ਗੁਰ ਗੋਰਖ ਆਮ ਜਾਨੋ
ਗੁਰਮੁਖੋ ਇਸ ਵੇਲੇ ਇਹ ਜਿੰਨੇ ਵੀ ਮਨੁੱਖ ਸਨ ਇਨ੍ਹਾਂ ਸਾਰੇ ਹੀ ਮਨੁੱਖਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਤਾਈ ਕਿਹਾ ਸੱਚੇ ਪਾਤਸ਼ਾਹ ਜੋ ਸਾਡੇ ਗੁਰੂ ਹਨ ਸਾਡੇ ਗੁਰੂ ਹਨ ਗੋਰਖਨਾਥ ਜੀ ਇਸ ਕਰਕੇ ਗੋਰਖਨਾਥ ਦਾ ਜਿਹੜਾ ਨਾਮ ਹੈ ਉਹ ਜਾਣਨਾ ਕਰੋ
ਪ੍ਰਾਣਾਯਾਮ ਉਪਦੇਸ਼ ਪਛਾਣੋ
ਤੇ ਜਿਹੜਾ ਪ੍ਰਾਣਾਯਾਮ ਕਰਨਾ ਹੈ ਨਾ ਇਹ ਜਿਹੜਾ ਉਪਦੇਸ਼ ਹੈ ਇਹ ਸਾਡਾ ਸ੍ਰਿਸ਼ਟ ਉਪਦੇਸ਼ ਹੈ ਕਿ ਜਿਹੜਾ ਅਸੀਂ ਪ੍ਰਾਣਾਯਾਮ ਕਰਦੇ ਹਾਂ
ਯੋਗ ਸਦੀਵ ਤਦਾਪੇ
ਤੇ ਇਸੇ ਤਰ੍ਹਾਂ ਹੀ ਸਦਾ ਹੀ ਅਸੀਂ ਜਿਸ ਤਰੀਕੇ ਦੇ ਨਾਲ ਜਿਹੜਾ ਯੋਗ ਸਾਧਨਾ ਨਾ ਇਸ ਨੂੰ ਕਰਦਿਆਂ ਦ੍ਰਿੜ ਕਰਕੇ ਭਾਵ ਕੇ ਸ੍ਰਿਸ਼ਟ ਤਰੀਕੇ ਦੇ ਨਾਲ ਜਿਹੜੀ ਯੋਗ ਸਾਧਨਾ ਕਰਨੀ ਹੈ ਇਸ ਨੂੰ ਹੀ ਸ੍ਰਿਸ਼ਟ ਉਪਦੇਸ਼ ਮੰਨ ਕਰਕੇ ਤੇ ਪ੍ਰਾਣਾਯਾਮ ਕਰਦੇ ਹਾਂ
ਕੋ ਸ਼ਾਂਤ ਨਾ ਆਵ ਕਦਾਪੇ
ਉਸ ਵੇਲੇ ਵੀ ਹੁਣ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਅੱਗੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਅਸੀਂ ਪ੍ਰਾਣਾਯਾਮ ਤਾਂ ਕਰਦੇ ਹਾਂ ਪਰ ਮਨ ਨੂੰ ਕਦੇ ਵੀ ਜਿਹੜੀ ਸ਼ਾਂਤੀ ਹੈ ਨਾ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਈ ਹੈ
ਉਪਦੇਸ਼ ਆਪ ਦੇਹੋ ਐਸਾ
ਤੇ ਮਾਲਕ ਹੁਣ ਆਪ ਜੀ ਕਿਰਪਾ ਕਰਕੇ ਕੋਈ ਐਸਾ ਸ੍ਰਿਸ਼ਟ ਸਾਡੇ ਤਾਈ ਉਪਦੇਸ਼ ਬਖਸ਼ ਦੇਣਾ ਕਰੋ
ਸ਼ਾਂਤ ਹੋਏ ਮਨ ਸਭ ਕੋ ਜੈਸਾ
ਤੇ ਭਾਵ ਜਿਹੜਾ ਮਨ ਜਿਹੜਾ ਹੈ ਨਾ ਅੱਜ ਤੱਕ ਅਸੀਂ ਯੋਗ ਸਾਧਨਾ ਕੀਤੀ ਹੈ ਜਵਾਨੀ ਅਵਸਥਾ ਰੱਖੀ ਹੈ ਪ੍ਰਾਣਾਯਾਮ ਕੀਤਾ ਹੈ ਇੱਕ ਤਤ ਭਰੋ ਕਰਕੇ ਅਸੀਂ ਬੈਠੇ ਰਹਿੰਦੇ ਹਾਂ ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਈ ਮਾਲਕ ਕਿਰਪਾ ਕਰਕੇ ਹੁਣ ਰਹਿਮਤ ਕਰਕੇ ਉਹ ਜੀ ਬਖਸ਼ਿਸ਼ ਕਰ ਦੇਵੋ ਜਿਸ ਬਖਸ਼ਿਸ਼ ਦੇ ਨਾਲ ਆਪ ਜੀ ਸਾਨੂੰ ਐਸਾ ਉਪਦੇਸ਼ ਦੇਵੋ ਕਿ ਸਾਡੇ ਮਨ ਨੂੰ ਸ਼ਾਂਤੀ ਆ ਜਾਣਾ ਕਰੇ
ਸੁਣਕਰ ਤਣਕੇ ਬਾਜ ਜਗਤੀਸ਼ਾ
ਤੇ ਗੁਰਮੁਖੋ ਉਸ ਵੇਲੇ ਫਿਰ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਨ੍ਹਾਂ ਦੇ ਪਾਸੋਂ ਇਸ ਤਰ੍ਹਾਂ ਸੁਣ ਕਰਕੇ
ਦਿਨ ਲਗੇ ਆਪਣੇ ਉਪਦੇਸ਼
ਤੇ ਉਸ ਵੇਲੇ ਗੁਰੂ ਪਾਤਸ਼ਾਹ ਜੀ ਆਪਣਾ ਜਿਹੜਾ ਸ੍ਰਿਸ਼ਟ ਉਪਦੇਸ਼ ਫਿਰ ਇਸ ਪ੍ਰਕਾਰ ਬਖਸ਼ਣ ਲੱਗੇ ਹਨ
ਸਤਨਾਮ ਸਿਮਰੂ ਲਵਲਾਈ
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਗੁਰਸਿੱਖੋ ਜਿਹੜਾ ਅਕਾਲ ਪੁਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ ਸੱਚਾ ਉਸ ਨੂੰ ਸਦਾ ਹੀ ਲਿਵ ਲਗਾ ਕਰਕੇ ਸਿਮਰਨਾ ਕਰੋ
ਹਉਮੈ ਸਗਰੀ ਸਿਉ ਮਿਟਾਈ
ਤੇ ਜਿਹੜੀ ਸਰੀਰ ਦੇ ਵਿਚ ਹਉਮੈ ਨਾ ਹੰਕਾਰ ਹੈ ਉਸ ਨੂੰ ਸਦਾ ਵਾਸਤੇ ਦੂਰ ਕਰਨਾ ਹੈ
ਜਗਤ ਅਸਤ ਭਲੇ ਦ੍ਰਿੜ ਕੀਜੈ
ਤੇ ਜਿਹੜਾ ਜਗਤ ਦਿਸ ਰਿਹਾ ਨਾ ਸੰਸਾਰ ਦਿਸ ਰਿਹਾ ਸਾਰਾ ਜਗਤ ਇਸ ਨੂੰ ਅਸਤ ਜਾਣ ਇਸ ਨੂੰ ਸੱਚ ਨਾ ਜਾਣ ਇਸ ਨੂੰ ਸੁਪਨੇ ਵਾਂਗੂ ਜਾਣ ਲੈ ਝੂਠਾ ਜਾਣ ਲੈਣਾ ਕਰ
ਸਤ ਆਤਮਾ ਏਕ ਜਨੀਜ
ਤੇ ਜਿਹੜੀ ਆਤਮਾ ਹੈ ਨਾ ਜਿਹੜੀ ਸਾਡੇ ਸਰੀਰ ਦੇ ਅੰਦਰ ਹੈ ਕੇਵਲ ਤੇ ਕੇਵਲ ਇਸ ਨੂੰ ਸੱਚ ਜਾਣ ਇਹ ਹਿਰਦੇ ਵਿਚ ਦ੍ਰਿੜ ਕਰ ਲੈਣਾ ਕਰੋ
ਅਭਿਆਸ ਜੇ ਕਰੋ ਸਦੀਵ
ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਜੇ ਇਸ ਪ੍ਰਕਾਰ ਦਾ ਜਿਹੜਾ ਅਭਿਆਸ ਹੈ ਨਾ ਜੇ ਸਦਾ ਹੀ ਆਪਣੇ ਮਨ ਦੇ ਵਿਚ ਤੁਸੀਂ ਕਰਨਾ ਕਰੋਗੇ
ਸ਼ਾਂਤ ਮਨ ਕੋ ਸੁਖ ਸੀਵ
ਤੇ ਤੁਹਾਡੇ ਮਨ ਨੂੰ ਨਾ ਜਿਹੜਾ ਸ੍ਰਿਸ਼ਟ ਸੁਖ ਜਿਹੜਾ ਇਸ ਪ੍ਰਕਾਰ ਜਿਹੜਾ ਪ੍ਰਾਪਤ ਹੋ ਜਾਵੇਗਾ।
ਗੁਰਕਰ ਨਰਨ ਸਭਨ ਮਨ ਮਨ
ਤੇ ਗੁਰਮੁਖੋ ਜਿੰਨੇ ਵੀ ਮਨੁੱਖ ਸਨ ਫਿਰ ਸਾਰਿਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਸ ਤਰ੍ਹਾਂ ਉਪਦੇਸ਼ ਲੈ ਕਰਕੇ ਆਪਣੇ ਮਨ ਦੇ ਵਿਚ ਦ੍ਰਿੜ ਕੀਤਾ।
ਕਰਨ ਲੱਗੇ ਤੇ ਵੈਦ ਸੁਖ ਜਨ
ਤੇ ਗੁਰਮੁਖੋ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਹ ਉਪਦੇਸ਼ ਲੈ ਕਰਕੇ ਜਿਸ ਦੇ ਵਿਚ ਸ੍ਰਿਸ਼ਟ ਸੁਖ ਜਾਣਿਆ ਤੇ ਮਨੁੱਖ ਜਿੰਨੇ ਵੀ ਸਨ ਇਸ ਉਪਦੇਸ਼ ਨੂੰ ਗ੍ਰਹਿਣ ਕਰਕੇ ਕਰਨ ਲੱਗ ਪਏ ਹਨ।
ਗਿਤਕ ਕਾਲ ਗੁਰ ਰਾਖੇ
ਤੇ ਇਹਨਾਂ ਸਮੂਹ ਜੀਵਾਂ ਨੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਅੱਗੇ ਬੇਨਤੀਆਂ ਕਰਕੇ ਤੇ ਕਿੰਨਾ ਹੀ ਸਮਾਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਆਪਣੇ ਪਾਸ ਰੱਖਿਆ ਤੇ ਉਸ ਵੇਲੇ ਗੁਰਮੁਖੋ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਇਥੋਂ ਫਿਰ ਚੱਲਣ ਵਾਸਤੇ ਜਿਸ ਪ੍ਰਕਾਰ ਹਿਰਦੇ ਦੇ ਵਿਚ ਇੱਛਾ ਪ੍ਰਗਟ ਕੀਤੀ ਹੈ
ਵਿਦਾ ਹੋਏ ਜਗ ਸਾਏ
ਫਿਰ ਇਹਨਾਂ ਦੇ ਪਾਸੋਂ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਿਸ ਪ੍ਰਕਾਰ ਵਿਦਾ ਹੋ ਕਰਕੇ
ਪੁਰਖ ਖੰਡ ਪ੍ਰਵਿਸ਼ ਜਗ ਸਾਏ
ਤੇ ਜਿਸ ਤਰ੍ਹਾਂ ਕਿੰਗ ਪੁਰਖ ਖੰਡ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਗੁਰਮੁਖ ਪਿਆਰਿਓ ਕਿੰਗ ਪੁਰਖ ਖੰਡ ਜਿਹੜਾ ਨਾ ਇੱਕ ਜਿਸ ਤਰ੍ਹਾਂ ਖੰਡ ਦਾ ਨਾਮ ਹੈ ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਨਗਰ ਦੇ ਵਿਚ ਇਸ ਖੰਡ ਦੇ ਵਿਚ ਆਣ ਕਰਕੇ ਪਹੁੰਚੇ ਹਨ।
ਨਗਰ ਸਮੀਪ ਜਾਏ ਗਏ ਵੈਸੇ
ਤੇ ਇਸ ਗੁਰਮੁਖ ਪਿਆਰਿਓ ਇਸ ਖੰਡ ਦੇ ਵਿਚ ਇੱਕ ਨਗਰ ਦੇ ਪਾਸ ਗੁਰੂ ਪਾਤਸ਼ਾਹ ਮਹਾਰਾਜ ਜੀ ਜਾ ਕਰਕੇ ਬੈਠ ਗਏ ਹਨ।
ਉਪਕਾਰ ਧਰੂ ਤਰ ਜੈਸੇ
ਜਿਨ੍ਹਾਂ ਗੁਰਾਂ ਨੇ ਗੁਰਮੁਖ ਪਿਆਰਿਓ ਜੀਵਾਂ ਦਾ ਭਲਾ ਕਰਨ ਵਾਸਤੇ ਤੇ ਸਰੀਰ ਜਿਹੜਾ ਸੰਸਾਰ ਉੱਤੇ ਧਾਰਨ ਕੀਤਾ ਉਪਕਾਰ ਹੀ ਕਰੀ ਜਾ ਰਹੇ ਨੇ, ਰਹਿਮਤਾਂ ਕਰੀ ਜਾ ਰਹੇ ਨੇ। ਜਿੱਥੇ ਗੁਰਮੁਖ ਪਿਆਰਿਓ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿੱਥੇ ਮਨੁੱਖਾਂ ਨੂੰ ਉਪਦੇਸ਼ ਦੇ ਕਰਕੇ ਉਸ ਮਾਲਕ ਦੇ ਨਾਲ ਜੋੜ ਰਹੇ ਨੇ, ਉੱਥੇ ਪਸ਼ੂ ਪਕਸ਼ੀਆਂ ਨੂੰ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦੇ ਕਰਕੇ ਉਸ ਪਰਮੇਸ਼ਰ ਦੇ ਵਿਚ ਲਵਲੀਨ ਕਰ ਰਹੇ ਨੇ। ਐਸੀ ਕਿਰਪਾ ਕਰ ਰਹੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ। ਇਥੋਂ ਤੱਕ ਗੁਰਸਿੱਖੋ, ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕੀਤਾ। ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਕਰਦਿਆਂ ਹੋਇਆਂ ਦਾਸ ਪਾਸੋਂ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋਈ ਹੋਵੇ ਕਿਰਪਾ ਕਰਕੇ ਖਿਮਾ ਬਖਸ਼ਣੀ। ਦੇਹੋ ਸੱਜਣ ਆਸਿਸੜੀਆਂ ਜੋਹਵੈ ਸਾਹਿਬ ਸਿਓ ਮੇਲ, ਲੇਖਾ ਕਥਾ ਨਾ ਛੁੱਟੀ ਹੈ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।